Lordy, TG location bhi khol diya. Exit 579 from Highway 401 in Napanee. Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.
शॉपर्स हो जाइए तैयार लीजर्स कॉस्मेटिक्स की बड़े ब्रांड्स की बड़ी सेविंग्स वाली बड़ी क्रिसमस वेयरहाउस सेल खास आपके लिए आ रही है वर्ल्ड फेमस ब्रांड्स के परफ्यूम्स कॉस्मेटिक्स एंड स्किन केयर हेल्थ एंड ब्यूटी प्रोडक्ट्स फैशन पर्सेस लगेज डिजाइनर सन क्लासेस नेल एंड हेयर कलर्स और भी बहुत कुछ 80% तक की सेविंग्स रहेगी बस आपको आना है 135 कॉमर्स वैली ड्राइव ईस्ट मार्कम ध्यान रहे सेल इज फ्रॉम नवम्बर 16 टू दिसम्बर 8 फ्राइडे सैटरडे और संडे से मंडे Lisa's Warehouse Sale, yani zyada savings for less. Visit lisascosmetics.com. इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुड़ सिखाओ ना
भाई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 6472903773 6472903773
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com
पढ़ पढ़ आलम फाजिल होयो कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं मैं ताडा होस्ट डॉक्टर नरेंद्र रवि गोयल माइंड एंड बॉडी प्रोग्राम लैके ताडी सेवा दे विच हाजिर होया जिदे विच ਵੱਖ-ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਲੇਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਤੇ ਮੇਰੇ ਪ੍ਰੋਗਰਾਮ ਦਾ ਨਾਂ ਹੈ ਮਾਈਂਡ ਐਂਡ ਬਾਡੀ ਜਿਹੜਾ ਕਿ ਤੁਸੀਂ ਯੂਟਿਊਬ ਦੇ ਉੱਤੇ ਵੀ ਦੇਖ ਸਕਦੇ ਹੋ ਮੇਰੀ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਨੂੰ ਇਹ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਯੂਟਿਊਬ ਮੇਰਾ ਚੈਨਲ ਦੇਖਦੇ ਹੋ ਹੋਰ ਵੀ ਬਹੁਤ ਸਾਰੇ ਮੈਂ ਵੀਲੌਗਸ ਕਰਦਾ ਉੱਥੇ ਪੋਲੀਟਿਕਸ ਦੇ ਉੱਤੇ ਵੀ ਕਰਦਾ ਪਾਕਿਸਤਾਨ ਦੇ ਉੱਤੇ ਵੀ ਇੰਡੀਆ ਦੇ ਉੱਤੇ ਵੀ ਤੇ ਜੇ ਤੁਸੀਂ ਲਾਈਕ ਕਰਦੇ ਹੋ ਤਾਂ ਉਹਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਬੈਲ ਜਿਹੜੀ ਘੰਟੀ ਹੁੰਦੀ ਹੈ ਉਹਨੂੰ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਵੀਲੌਗ ਕਰਦਾ ਤੇ ਰਾਈਟ ਵੇ ਤੁਹਾਡੇ ਕੋਲ ਪਹੁੰਚ ਸਕੇ ਇਹ ਜਿੰਨਾ ਵੀ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਅਰਫਾ ਮੁਜ਼ੱਫਰ ਦੁਨੀਆ ਦਾ ਇੱਕ ਅਜਿਹਾ ਨਾਮ ਜੋ ਕਿ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਗੂੰਜਦਾ ਹੈ ਲੋਕ ਘਰ ਘਰ ਗੱਲਾਂ ਕਰਦੇ ਨੇ ਉਹਨਾਂ ਦੀ ਇਮਾਨਦਾਰੀ ਦੀਆਂ ਉਹਨਾਂ ਦੀ ਕੰਟੈਂਟਮੈਂਟ ਦੀਆਂ ਉਹਨਾਂ ਦੀ ਕਹਿਣੀ ਤੇ ਕਰਨੀ ਦੀਆਂ ਕਿਉਂਕਿ ਅੱਜ ਦੀ ਜਿਹੜਾ ਯੁੱਗ ਹੈ ਉਹ ਛਲ ਦਾ ਯੁੱਗ ਛਲ ਯੁੱਗ ਹੈ ਉਪਰੋਂ ਕੁਛ ਵਿੱਚੋਂ ਕੁਛ ਉਪਰੋਂ ਕੁਛ ਕਹਿੰਦੇ ਹਾਂ ਵਿੱਚੋਂ ਕੁਛ ਕਹਿੰਦੇ ਹਾਂ ਹੇਰਾ ਫੇਰੀ ਲੱਗਦਾ ਹੀ ਨਹੀਂ ਵੀ ਬੰਦਾ ਹੇਰਾ ਫੇਰੀ ਕਰੂਗਾ ਲੱਗਦਾ ਹੀ ਬੜਾ ਧਰਮਾਤਮਾ ਪਰ ਜਦੋਂ ਕਹਿੰਦੇ ਨੇ ਵਾਹ ਪੈਂਦਾ ਫੇਰ ਹੀ ਪਤਾ ਲੱਗਦਾ ਕਿ ਭਾਈ ਸਾਹਿਬ ਨੇ ਆਹ ਕੀ ਕਰਤਾ ਉਹ ਜਿੰਨੀਆਂ ਮਰਜ਼ੀ ਗੱਲਾਂ ਕਰੇ ਜਿਵੇਂ ਕਹਿੰਦੇ ਨੇ ਚੋਰ ਤੇ ਠੱਗ ਜਿੰਨੇ ਮਰਜ਼ੀ ਸ਼ੈਤਾਨ ਹੋਣ ਕੋਈ ਨਾ ਕੋਈ ਕਲੂ ਛੱਡ ਜਾਂਦੇ ਨੇ ਸੋ ਇਸ ਕਰਕੇ ਵੀ ਤੁਸੀਂ ਜਿਹੜੀ ਵੀ ਡੀਲਿੰਗ ਕਰਨੀ ਹੈ ਉਹ ਸਪਸ਼ਟ ਤੇ ਸਾਫ਼ ਹੋਵੇ ਜੋ ਕੁਛ ਪਹਿਲਾਂ ਹੈ ਉਹੀ ਉਹਦੇ ਨਾਲ ਅੰਤ ਹੋਵੇ ਤਾਂ ਕਿ ਤੁਹਾਡੇ ਰਿਲੇਸ਼ਨ ਹਮੇਸ਼ਾ ਹਮੇਸ਼ਾ ਲਈ ਬਣੇ ਰਹਿਣ ਤੇ ਇਸੇ ਕਰਕੇ ਅਰਫਾ ਮੁਜ਼ੱਫਰ ਜੀ ਕਿਉਂਕਿ ਜੋ ਕੁਛ ਕਹਿੰਦੇ ਨੇ ਉਹਦੇ ਉੱਤੇ ਇੰਪਲੀਮੈਂਟ ਕਰਦੇ ਨੇ ਹੇਰਾ ਫੇਰੀ ਸ਼ਬਦਾਂ ਦੀ ਚਾਲ ਠੱਗੀ ਠੋਰੀ ਚਲਾਕੀ ਇਹ ਇਹਨਾਂ ਦੇ ਨੇੜੇ ਤੇੜੇ ਨਹੀਂ ਮੇਰਾ ਮਤਲਬ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਪ੍ਰਾਪਰਟੀ ਤੁਹਾਡਾ ਮਕਾਨ ਹੈ, ਚਾਹੇ ਦੁਕਾਨ ਹੈ, ਚਾਹੇ ਫਾਰਮ ਹਾਊਸ ਹੈ, ਜੇ ਕੋਈ ਬਿਜ਼ਨਸ ਹੈ, ਕੁਛ ਵੀ ਹੈ, ਉਹਦੇ ਲਈ ਕਦੇ ਵੀ ਜਿੰਨਾ ਮਰਜ਼ੀ ਤੁਹਾਡਾ ਨਜ਼ਦੀਕੀ ਹੋਵੇ ਕਦੇ ਵੀ ਟਰੱਸਟ ਨਾ ਕਰੋ। ਮੈਂ ਤੁਹਾਨੂੰ ਇਹ ਗੱਲ, ਟਰੱਸਟ ਕਰ ਲਈਓ ਬਾਅਦ ਚ, ਪਰ ਪਹਿਲਾਂ 2-3-4-5 ਬੰਦਿਆਂ ਨੂੰ ਬੁਲਾਓ, ਆਉਣਗੇ ਉਹ ਤਾਂ ਕਿਉਂਕਿ ਉਨ੍ਹਾਂ ਨੇ ਪੈਸੇ ਕਮਾਉਣੇ ਨੇ, ਉਨ੍ਹਾਂ ਦਾ ਉਹ ਬਿਜ਼ਨਸ ਹੈ ਤੇ ਤੁਹਾਡਾ ਕੁਛ ਜਾਂਦਾ ਨਹੀਂ। ਤੁਸੀਂ 2-3-4 ਬੰਦਿਆਂ ਦੀ ਬੁਲਾ ਕੇ ਰਾਇ ਲੈ ਲਓ, ਇੱਕ ਤਾਂ ਤੁਹਾਨੂੰ ਕਲੀਅਰ ਹੋਜੂਗਾ ਵੀ ਬੰਦਾ ਕੌਣ ਕਿੰਨੀ ਕਮਿਸ਼ਨ ਲੈਂਦਾ, ਕਿੰਨੀ ਨਹੀਂ ਦਿੰਦਾ, ਕੌਣ ਗੋਲਮੋਲ ਗੱਲਾਂ ਕਰਦਾ, ਕੌਣ ਸਪਸ਼ਟ ਗੱਲਾਂ ਕਰਦਾ, ਕਿਹੜਾ ਤੁਹਾਡੇ ਲਈ ਚੰਗਾ ਹੈ, ਕਿਹੜਾ ਮਾੜਾ, ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਲਿਓ। ਬਸ ਇੰਨੀ ਕੀ ਗੱਲ ਕਹਿਣਾ ਮੈਂ। ਤੇ ਉਹਦੇ ਵਿੱਚ ਇੱਕ ਨਾ ਅਰਫਾ ਮੁਜ਼ੱਫਰ ਜੀ ਨੂੰ ਵੀ ਐਡ ਕਰ ਲਓ, ਬੁਲਾ ਲਓ, ਬੁਲਾ ਕੇ ਵਰਤੋ, ਗੱਲਬਾਤ ਕਰੋ। ਜੇ ਤੁਹਾਨੂੰ ਲੱਗੇ ਜੋ ਕੁਛ ਮੈਂ ਕਹਿਣਾ ਉਹ ਬਿਲਕੁਲ ਠੀਕ ਹੈ, ਤੁਸੀਂ ਉਹਨਾਂ ਨੂੰ ਦੇ ਦਿਓ, ਨਹੀਂ ਜਿੱਥੇ ਤੁਹਾਡਾ ਮਨ ਮੰਨਦਾ ਉੱਥੇ ਦੇ ਦਿਓ, ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਓਵਰ ਕੌਨਫੀਡੈਂਸ ਵਿੱਚ ਹੋ ਕੇ, ਤੁਸੀਂ ਓਵਰ ਜਿਹੜਾ ਹੈਗਾ ਟਰੱਸਟ ਦੇ ਵਿੱਚ ਹੋ ਕੇ ਕਿਸੇ ਨੂੰ ਦੇ ਦਿਓ ਤੇ ਬਾਅਦ ਚ ਪਛਤਾਉਣਾ ਪਵੇ, ਨਾ ਤਾਂ ਬੰਦੇ ਨੂੰ ਲਾਂਭਾ ਦੇਣ ਜੋਗਾ, ਨਾ ਕਹਿਣ ਜੋਗਾ, ਆਪਣੇ ਆਪ ਹੀ ਹੁੰਦਾ। ਬੰਦਾ ਕਹਿੰਦਾ ਮੈਂ ਇਹਦਾ ਬਹੁਤ ਵਧੀਆ ਡੀਲ ਕੀਤੀ, ਦੂਜੇ ਨੂੰ ਪਤਾ ਹੁੰਦਾ ਵੀ ਇਹਨੇ ਸ਼ੈਤਾਨੀ ਕਰਕੇ ਠੱਗੀ ਕੀਤੀ। ਸੋ ਮੈਂ ਠੱਗੀਆਂ ਠੋਰੀਆਂ ਤੋਂ ਬਚਾਉਣ ਲਈ ਤੁਹਾਨੂੰ ਕਹਿੰਦਾ ਵੀ 2-3-4 ਬੰਦਿਆਂ ਨੂੰ ਬੁਲਾ ਲਿਆ ਕਰੋ, ਤੇ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਤੇ ਉਹਨਾਂ ਦਾ ਨੰਬਰ ਹੈਗਾ 647-898-6245, 647-898-6245। ਉਹਨਾਂ ਦਾ ਨੰਬਰ ਹੈ, ਪਰ ਨਾਲ ਹੀ ਮੈਂ ਸਪਸ਼ਟ ਕਰ ਦਿਆਂ ਮੈਂ ਕਿਸੇ ਪਾਰਟੀਕੁਲਰ ਬੰਦੇ ਨੂੰ ਨਹੀਂ ਕਹਿ ਰਿਹਾ, ਪਰ ਇਹ ਦੁਨੀਆਂ ਦੇ ਵਿੱਚ ਹੋ ਰਿਹਾ ਸਾਰਾ ਕੁਝ। ਚੰਗੇ ਵੀ ਨੇ, ਮੈਂ ਇਹਦਾ ਨਹੀਂ ਕਹਿੰਦਾ ਚੰਗੇ ਨਹੀਂ ਹੈ, ਪਰ ਜਿਹੜੇ ਸਾਨੂੰ ਚੰਗੇ ਦਿਖਾਈ ਦਿੰਦੇ ਨੇ ਕਈ ਵਾਰੀ ਅਸਲੀ ਰੂਪ ਦਿਖਾਉਂਦੇ ਨੇ ਉਹ ਕਿੰਨੇ ਠੱਗ ਹੁੰਦੇ ਨੇ। ਬਸ ਮੈਂ ਇੰਨੀ ਗੱਲ ਕਹਿਣਾ। ਸੋ ਪਰਮਾਤਮਾ ਕਰੇ, ਅੱਲਾ ਕਰੇ, ਵਾਹਿਗੁਰੂ ਕਰੇ, ਤੁਹਾਨੂੰ ਚੰਗੇ ਬੰਦੇ ਹੀ ਮਿਲ, ਪਰ ਜਿਹਦੇ ਨਾਲ ਤੁਹਾਨੂੰ ਖੁਸ਼ੀ ਹੋਵੇ। ਪਰ ਦੁੱਖ ਉਦੋਂ ਹੋਊਗਾ ਜਦੋਂ ਤੁਹਾਨੂੰ ਪਤਾ ਲੱਗੂਗਾ ਵੀ ਬੰਦਾ ਕਿੰਨੀ ਸ਼ੈਤਾਨੀ ਕਰ ਗਿਆ। ਸੋ ਉਸ ਸ਼ੈਤਾਨੀ ਤੋਂ ਬਣਨ ਲਈ ਬਿਜ਼ਨਸ ਦੇ ਵਿੱਚ ਪਹਿਲਾਂ ਹੀ ਕਲੀਅਰ ਹੋ ਜਾਓ। ਸੋ ਜਿੱਥੇ ਵੀ ਕਿਸੇ ਨੇ ਗਲਤੀ ਕੀਤੀ ਉਹ ਫਿਰ ਪਛਤਾਉਂਦਾ, ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁਗੀ ਖੇਤ, ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ, ਫਿਰ ਤਾਂ ਬਸ ਚੱਲੀ ਜਾਓ। ਉਸੇ ਤਰ੍ਹਾਂ ਹੀ ਕੰਮ ਨੂੰ ਤੁਹਾਨੂੰ ਧਰਵਾਸ ਦੇ ਕੇ ਸਾਰਨਾ ਹੀ ਪੈਂਦਾ। ਸੋ ਰੀਅਲ ਸਟੇਟ ਦੇ ਬਾਰੇ ਮੈਂ ਹਮੇਸ਼ਾ ਇਹ ਰਿਕੁਐਸਟ ਕਰਦਾ ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ। ਅਰਫਾ ਮੁਜ਼ੱਫਰ ਜੀ ਦੇ ਆਪਾਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਦੋ ਟੌਪਿਕ ਨੇ। ਇੱਕ ਤਾਂ ਆਪਾਂ ਡਾਕਟਰ ਅੰਕੁਸ਼, ਜਿਨ੍ਹਾਂ ਨੇ ਲਾਸਟ ਵੀ ਕਿਹਾ ਸੀ ਕਿ ਅੱਜ ਉਹਨਾਂ ਦੀ ਛੁੱਟੀ ਹੈ ਤੇ ਆਪਾਂ ਉਹਨਾਂ ਨਾਲ ਲਾਈਨ ਮਿਲਾਵਾਂਗੇ, ਜੇ ਲਾਈਨ ਮਿਲ ਗਈ, ਕਿਉਂਕਿ ਮੇਰੇ ਹੱਥ ਚ ਕੁਛ ਨਹੀਂ, ਜੇ ਲਾਈਨ ਮਿਲ ਗਈ ਉਹ ਕਿਸੇ ਨਾ ਕਿਸੇ ਟੌਪਿਕ, ਚਲੋ ਅੱਜ ਆਪਾਂ ਸ਼ੂਗਰ ਤੇ ਗੱਲ ਕਰ ਲਾਂਗੇ, ਕਿਉਂਕਿ ਸ਼ੂਗਰ ਇੱਕ ਸਾਇਲੈਂਟ ਕਿਲਰ ਹੈ, ਪਤਾ ਨਹੀਂ ਲੱਗਦਾ, ਖਾਈ ਜਾਂਦੇ, ਫਿਰ ਕਿਸੇ ਅਖੀਰ ਦਿਨ ਭੜਾਕਾ ਪੈ ਜਾਂਦਾ, ਫਿਰ ਪਤਾ ਲੱਗਦਾ ਹਸਪਤਾਲ ਜਾ ਕੇ ਵੀ ਸ਼ੂਗਰ ਤਾਂ 200 ਹੋ ਗਈ ਸੀ ਇੰਡੀਆ ਦੇ ਵਿੱਚ, ਇੱਥੇ 15-20 ਹੋ ਗਈ, ਪਰ ਪਹਿਲਾਂ ਕੋਈ ਪਤਾ ਨਹੀਂ ਲੱਗਦਾ, ਸਿਮਟਮ ਕੋਈ ਨਹੀਂ, ਜਾਂ ਕਈ ਵਾਰੀ ਕਿਡਨੀ ਫੇਲ ਹੋ ਜਾਂਦੀ ਜਾਂ ਕੁਛ ਹੋਰ ਫੇਲ ਹੋ ਜਾਂਦਾ। ਇਹ ਜਿਹੜਾ ਸਾਇਲੈਂਟ ਕਿਲਰ ਹੈ ਸ਼ੂਗਰ, ਇਹਦੇ ਉੱਤੇ ਡਾਕਟਰ ਅੰਕੁਸ਼ ਨਾਲ ਜੇ ਲਾਈਨ ਮਿਲ ਗਈ, ਚਲੋ ਅੱਜ ਇਹੀ ਟੌਪਿਕ ਲਵਾਂਗੇ। ਤੁਹਾਡਾ ਕੋਈ ਸਵਾਲ ਹੋਵੇ, ਪਰ ਡਜ਼ਨਟ ਮੈਟਰ ਸ਼ੂਗਰ ਤੇ ਹੀ ਹੈ, ਕੋਈ ਵੀ ਸਵਾਲ ਹੋਵੇ ਤੁਸੀਂ ਸਟੂਡੀਓ ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 416-420-1778-416-620-1778 ਸਟੂਡੀਓ ਤੇ ਕਰਕੇ ਤੁਸੀਂ ਕੋਈ ਵੀ ਕੁਐਸਚਨ ਹੈਲਥ ਦੇ ਨਾਲ ਪੁੱਛ ਸਕਦੇ। ਮੈਂ ਨਹੀਂ ਕਹਿੰਦਾ ਸ਼ੂਗਰ ਦੇ ਨਾਲ ਪੁੱਛੋ, ਕਿਉਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਡਾਕਟਰ ਕੋਲ ਤਾਂ ਹਰ ਤਰ੍ਹਾਂ ਦਾ, ਰੋਜ਼ ਹੀ ਭਾਂਤ ਭਾਂਤ ਦੇ ਪੇਸ਼ੈਂਟ ਆਉਂਦੇ ਨੇ, ਭਾਂਤ ਭਾਂਤ ਦੀਆਂ ਬਿਮਾਰੀਆਂ ਆਉਂਦੀਆਂ ਨੇ। ਸੋ ਇਸ ਕਰਕੇ ਤੁਸੀਂ ਕੋਈ ਵੀ ਸਵਾਲ ਪੁੱਛਦੇ ਹੋ, ਸਵਾਲ ਜਿਹੜਾ ਛੋਟਾ ਰੱਖਿਓ, ਤੇ ਉਸ ਤੋਂ ਇਲਾਵਾ ਜਿਹੜਾ ਵੀ ਟਾਈਮ ਫਿਰ ਆਪਣਾ ਬਚਿਆ ਉਹ ਗੱਲ ਕਰਾਂਗੇ। ਰਿਐਲਿਟੀ ਆਫ ਡੈਥ, ਜਿਹੜੀ ਮੌਤ ਹੈ, ਆਉਂਦੀ ਹੈ ਨਾ ਸਾਰਿਆਂ ਨੂੰ, ਜਿਹੜੇ ਸਾਡੇ ਬਜ਼ੁਰਗ ਨੇ, ਸਾਡੇ ਯਾਰ ਦੋਸਤ ਨੇ ਜਾਂ ਪੁਰਾਣੇ ਬੰਦੇ ਨੇ, ਜੇ ਕਿਸੇ ਨੂੰ ਕਹਿੰਦੇ ਨਾ ਮੈਂ ਤਾਂ ਬਸ ਮਰਨਾ ਹੀ ਹੈ, ਉਹ ਕਹਿੰਦੇ ਨਾ 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 ਨਾ, ਇਹੋ ਜਿਹੀ ਗੱਲ ਨਹੀਂ ਕਰੀਦੀ ਵੀ ਹਾਲਾਂ ਨੂੰ 100 ਸਾਲ ਜਿਵੇਂ, ਨਾ ਉਹਨੂੰ ਵੀ ਪਤਾ 100 ਸਾਲ ਜੀਣਾ ਨਾ ਕੁਛ ਹੈ, ਮੌਤ ਦਾ ਪਤਾ ਹੀ ਨਹੀਂ ਕਦੋਂ ਆਜੇ। ਮੇਰਾ ਵਿਸ਼ਵਾਸ ਇਹ ਹੈ ਜਿਹੜੇ ਬੰਦੇ ਨੂੰ ਮੌਤ ਯਾਦ ਰਹਿੰਦੀ ਨਾ ਵੀ ਕਦੋਂ ਆਜੂਗੀ, ਤੇ ਉਹ ਬੰਦਾ ਫਿਰ ਗਲਤ ਕੰਮ ਕਰਨ ਲੱਗੇ ਸੋਚਦਾ ਕਿ ਜਦੋਂ ਰਹਿਣਾ ਹੀ ਨਹੀਂ ਵੀ ਪਤਾ ਨਹੀਂ ਕਦੋਂ ਆਜੇ, ਭੜਾਕਾ ਪੈ ਜੇ, ਤੇ ਫਿਰ ਪੁੱਠੇ ਸਿੱਧੇ ਕੰਮ ਕਿਉਂ ਕਰਨੇ, ਹੇਰਾ ਫੇਰੀਆਂ ਕਿਉਂ ਕਰਨੀਆਂ। ਤੇ ਜਿਹੜੇ ਬੰਦੇ ਕਹਿੰਦੇ ਨੇ 100 ਸਾਲ ਜੀਵਾਂਗੇ ਆਪਾਂ, ਗੱਲ ਹੀ ਨਹੀਂ ਕਰਨੀ ਮੌਤ ਦੇ, ਫਿਰ ਉਹ ਹੇਰਾ ਫੇਰੀਆਂ ਕਰਦੇ, ਠੱਗੀਆਂ ਠੋਰੀਆਂ ਕਰਦੇ, ਚੁਗਲੀਆਂ ਕਰਦੇ, ਨਿੰਦਿਆ ਕਰਦੇ। ਇਹ ਮੇਰਾ ਵਿਸ਼ਵਾਸ ਹੈ, ਮੇ ਬੀ ਆਮ ਰੋਂਗ, ਪਰ ਮੌਤ ਨੂੰ ਹਮੇਸ਼ਾ ਸਾਹਮਣੇ ਰੱਖੋਗੇ, ਕਿਸੇ ਟਾਈਮ ਵੀ ਆ ਸਕਦੀ ਹੈ, ਤੇ ਇਸ ਕਰਕੇ ਫਿਰ ਆਪਾਂ ਗਲਤ ਕੰਮ ਨਹੀਂ ਕਰਦੇ। ਸੋ ਮੌਤ ਦੇ ਬਾਰੇ ਲਾਈਟ ਢੰਗ ਦੇ ਨਾਲ ਗੱਲਬਾਤ ਕਰਾਂਗੇ ਕਿ ਮੌਤ ਕਿਹਨੂੰ ਕਹਿੰਦੇ ਨੇ, ਗੀਤਾ ਚ ਕੀ ਕਿਹਾ ਜਾਂਦਾ, ਕੁਰਾਨ ਸ਼ਰੀਫ ਚ ਕੀ ਕਿਹਾ ਜਾਂਦਾ, ਤੇ ਮੌਤ ਦੇ ਬਾਰੇ ਬਸ ਹਲਕੇ ਫੁਲਕੇ ਢੰਗ ਨਾਲ ਗੱਲ ਕਰਾਂਗੇ। ਹੁਣ ਸਾਨੂੰ ਗਾਣਾ, ਤੇ ਇਨ ਬਿਟਵੀਨ ਆਪਾਂ ਡਾਕਟਰ ਅੰਕੁਸ਼ ਨਾਲ ਲਾਈਨ ਮਿਲਾਵਾਂਗੇ, ਜਦੋਂ ਹੀ ਮਿਲ ਗਈ ਗਾਣਾ ਕਰ ਦਿਆਂਗੇ ਬੰਦ, ਤੇ ਤੁਹਾਡੇ ਸਵਾਲ ਤੇ ਉਹਨਾਂ ਦੇ ਜੋ ਕੁਛ ਡਿਟੇਲ ਕਰਨਾ ਉਹਦੇ ਉੱਤੇ ਗੱਲ ਕਰਾਂਗੇ। ਸੁਣੋ
ਪੰਛੀ ਚਲ ਉੜ ਜਾ ਰੇ ਪੰਛੀ ਕੇ ਅਬ ਯੇ ਦੇਸ ਹੁਆ ਬੇਗਾਨਾ ਚਲ ਉੜ ਜਾ ਰੇ ਪੰਛੀ ਕੇ ਅਬ ਯੇ ਦੇਸ ਹੁਆ ਬੇਗਾਨਾ ਚਲ ਉੜ ਜਾ ਰੇ ਪੰਛੀ ਖਤਮ ਹੁਏ ਦਿਨ ਉਸ ਡਾਲੀ ਕੇ ਜਿਸ ਪਰ ਤੇਰਾ ਬਸੇਰਾ ਥਾ ਖਤਮ ਹੁਏ ਦਿਨ ਉਸ ਡਾਲੀ ਕੇ ਜਿਸ ਪਰ ਤੇਰਾ ਬਸੇਰਾ ਥਾ ਆਜ ਯਹਾਂ ਔਰ ਕਲ ਹੋ ਵਹਾਂ ਯੇ ਜੋਗੀ ਵਾਲਾ ਫੇਰਾ ਥਾ ये तेरी जागीर नहीं थी ये तेरी जागीर नहीं थी चार घड़ी का डेरा था सदा रहा है इस दुनिया में किसका आबोदाना चल उड़ जा रे पंछी के अब ये ਦੇਸ ਹੁਆ ਬੇਗਾਨਾ ਚਲ ਉੜ ਜਾ ਰੇ ਪੰਛੀ ਕੇ ਅਬ ਯੇ ਦੇਸ ਹੁਆ ਬੇਗਾਨਾ ਚਲ ਉੜ ਜਾ ਰੇ ਪੰਛੀ दिन का चुम कर नगरी एक बसाई तूने दिन का चुन कर नगरी एक बसाई बारिश में तेरी भीगी आंखें धूप में गर्मी
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀਗੀ ਕਿ ਅੱਜ ਆਪਾਂ ਫੇਰ ਡਾਕਟਰ ਅੰਕੁਸ਼ ਨਾਲ ਗੱਲਬਾਤ ਕਰਾਂਗੇ ਤੇ ਟੌਪਿਕ ਹੋਏਗਾ ਸਾਡਾ ਸ਼ੂਗਰ ਦਾ ਤੁਸੀਂ ਕੋਈ ਵੀ ਸਵਾਲ ਚਾਹੇ ਸ਼ੂਗਰ ਨਾਲ ਰਿਲੇਟਡ ਹੈ ਜਾਂ ਕੋਈ ਹੋਰ ਤੁਸੀਂ ਉਨ੍ਹਾਂ ਨੂੰ ਸਟੂਡੀਓ ਸਾਡੇ ਫੋਨ ਕਰਕੇ 416-620-1778 ਤੇ ਤੁਸੀਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਲਾਈਨ ਆਪਣੀ ਡਾਕਟਰ ਅੰਕੁਸ਼ ਦੇ ਨਾਲ ਮਿਲ ਗਈ ਸੋ ਲੈਟਸ ਟਾਕ ਐਂਡ ਵੈਲਕਮ ਟੂ ਡਾਕਟਰ ਅੰਕੁਸ਼ ਡਾਕਟਰ ਅੰਕੁਸ਼ ਵੈਲਕਮ ਟੂ ਦ ਸ਼ੋ
ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ
ਓਕੇ ਡਾਕਟਰ ਸਾਹਿਬ ਅੱਜ ਮੈਂ ਅਸੀਂ ਸੋਚਿਆ ਸੀਗਾ ਵੀ ਆਪਾਂ ਸ਼ੂਗਰ ਦੇ ਉੱਤੇ ਗੱਲਬਾਤ ਕਰ ਲਈਏ ਕਿਉਂਕਿ ਸਾਇਲੈਂਟ ਕਿਲਰ ਹੈ ਪਤਾ ਤਾਂ ਲੱਗਦਾ ਹੀ ਨਹੀਂ ਹਰੇਕ ਬੰਦੇ ਨੂੰ ਖਾਈ ਜਾਂਦਾ ਮਿੱਠਾ ਐਕਸਰਸਾਈਜ਼ ਕੋਈ ਕਰਦਾ ਨਹੀਂ ਤੇ ਬਾਅਦ ਦੇ ਵਿੱਚ ਹਸਪਤਾਲ ਜਾਣਾ ਪੈਂਦਾ ਕੋਈ ਕਹਿੰਦੇ ਨੇ ਵੀ ਇੰਡੀਆ 'ਚ ਤਾਂ ਸਾਡੇ ਰਿਸ਼ਤੇਦਾਰਾਂ ਦੀ ਹੋ ਗਈ ਕਹਿੰਦੇ ਜੀ ਸ਼ੂਗਰ ਬਹੁਤ ਵੱਧ ਗਈ ਸੀ ਇਸ ਕਰਕੇ ਡੈਥ ਹੋ ਗਈ ਸੋ ਤੁਸੀਂ ਸਾਡੇ ਸਰੋਤਿਆਂ ਨੂੰ ਥੋੜੀ ਜਿਹੀ ਅਵੇਅਰਨੈਸ ਲਿਆਓ ਕਿ ਵੀ ਸ਼ੂਗਰ ਹੁੰਦੀ ਕੀ ਹੈ ਤਾਂ ਕਿਵੇਂ ਬਚਿਆ ਜਾ ਸਕਦਾ ਕੀ ਕਾਰਨ ਨੇ ਸੋ ਜੇ ਕੋਈ ਫੋਨ ਲਾਈਨ ਆ ਗਈ ਫਿਰ ਸਵਾਲ ਪੁੱਛ ਲਾਂਗੇ ਠੀਕ ਹੈ
ਠੀਕ ਆ ਹਾਂਜੀ basically jidda pa sugar bare gal karde hai te sugar inu kehne ki hai in english we call it diabetes not only in english sare matlab language the medical diagnosis is called diabetes mellitus and diabetes the matlab actually peshab like washroom pee and the actual word means pee and mellitus means sweet so sugar diabetes mellitus actually means sweet urine because jidda apna sugar our body needs it for fuel ਚੰਗੀ ਚੀਜ਼ ਹੈ ਪਰ ਵੈਨ ਵੀ ਹੈਵ ਟੂ ਮਚ ਸ਼ੂਗਰ ਇਨ ਆਰ ਬਲੱਡ ਸਟ੍ਰੀਮ ਦੈਨ ਇਟ ਕੈਨ ਕਾਜ਼ ਨੈਗੇਟਿਵ ਸਾਈਡ ਇਫੈਕਟ ਦੈਟਸ ਵਾਈ ਵੀ ਕੇਅਰ ਨੈਗੇਟਿਵ ਸਾਈਡ ਇਫੈਕਟ ਆਫ ਸ਼ੂਗਰ ਕੀ ਹੁੰਦੇ ਆ ਇੱਕ ਤਾਂ ਜਿਹੜੇ ਆਪਣੇ ਸਮਾਲ ਬਲੱਡ ਵੈਸਲਸ ਆ ਜਿਹੜੇ ਆਪਣੇ ਕਿਡਨੀਜ਼ ਆਈਜ ਨਰਵਸ ਨੂੰ ਜਾਂਦੇ ਆ ਮਾਈਕਰੋਵੈਸਕੁਲਰ ਸਮਾਲ ਬਲੱਡ ਵੈਸਲਸ ਇੱਕ ਤਾਂ ਉਹਦੇ 'ਚ ਡੈਮੇਜ ਹੋਣ ਲੱਗ ਜਾਂਦਾ ਬਾਅਦ 'ਚ ਜਿਹੜੇ ਆਪਣੇ ਵੱਡੇ ਬਲੱਡ ਵੈਸਲਸ ਆ ਜਿਹੜੇ ਹਾਰਟ ਨੂੰ ਜਾਂਦੇ ਆ ਜਿਹੜੇ ਬ੍ਰੇਨ ਨੂੰ ਜਾਂਦੇ ਆ ਜਿਹਦੇ ਨਾਲ ਆਪਾਂ ਨੂੰ ਹਾਰਟ ਅਟੈਕ ਐਂਡ ਸਟ੍ਰੋਕ ਹੋ ਸਕਦਾ ਉਹਦੇ 'ਚ ਪ੍ਰੋਬਲਮ ਆਉਂਦੀ ਹੈ ਤਾਂ ਹੀ ਜੇ ਆਪਾਂ ਸ਼ੂਗਰ ਜੇ ਕਿਸੇ ਨੂੰ ਸ਼ੂਗਰ ਹਾਈ ਆ ਇੱਕ ਤਾਂ ਸ਼ੂਗਰ ਹੋਣ ਤੋਂ ਪਹਿਲਾਂ ਜੇ ਆਪਾਂ ਪਰਹੇਜ ਕਰੀਏ ਅਫਕੋਰਸ ਉਹ ਸਭ ਤੋਂ ਬੈਸਟ ਚੀਜ਼ ਹੈ, ਪਰ ਜੇ ਸ਼ੂਗਰ ਆਪਾਂ ਨੂੰ ਹੋ ਗਈ ਆਪਾਂ ਅਰਲੀ ਡਿਟੈਕਸ਼ਨ ਚਾਹੁੰਦੇ ਹਾਂ ਵੀ ਜਿੰਨੀ ਛੇਤੀ ਆਪਾਂ ਉਹ ਚੀਜ਼ ਨੂੰ ਠੀਕ ਕਰ ਸਕਦੇ ਆ ਉਨੇ ਘੱਟ ਸਾਈਡ ਇਫੈਕਟ ਹੁੰਦੇ ਆ। ਸੋ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸ਼ੂਗਰ ਇਜ ਲਾਈਕ ਟਾਈਪ 1 ਡਾਇਬੀਟੀਜ਼ ਐਂਡ ਟਾਈਪ 2 ਡਾਇਬੀਟੀਜ਼। ਆਪਾਂ ਕਰਾਂਗੇ ਟਾਈਪ 2 ਬਾਰੇ, ਬਿਕੋਜ਼ ਟਾਈਪ 1 ਦਾ ਮਤਲਬ ਇਟਸ ਫਰੋਮ ਯੰਗ ਏਜ ਟਿਪਿਕਲੀ, ਉਹਦੇ ਮਤਲਬ ਤੁਹਾਡੇ ਕੋਲ ਇਨਸੂਲਿਨ ਹੈ ਨੀ ਬਾਡੀ ਚ, ਸੋ ਤੁਹਾਨੂੰ ਬਾਹਰੋਂ ਇਨਸੂਲਿਨ ਲੈਣੀ ਪੈਂਦੀ ਹੈ। ਦੈਟਸ ਸਮਥਿੰਗ ਯੂ ਜਸਟ ਹੈਵ ਟੂ ਟੇਕ ਅਨਫੋਰਚੁਨੇਟਲੀ। ਬਟ ਜਿਹੜਾ ਟਾਈਪ 2 ਡਾਇਬੀਟੀਜ਼ ਜਿਹੜਾ ਆਪਾਂ ਸਾਊਥ ਏਸ਼ੀਅਨ ਪਾਪੂਲੇਸ਼ਨ ਨੂੰ ਕਾਫੀ ਇਫੈਕਟ ਕਰਦਾ, ਵੀ ਕੈਨ ਪ੍ਰੀਵੈਂਟ ਇਟ, ਫਾਈਂਡ ਇਟ ਅਰਲੀ, ਟ੍ਰੀਟ ਇਟ ਅਰਲੀ, ਇਹਦੇ ਬਾਰੇ ਆਪਾਂ ਗੱਲ ਕਰਾਂਗੇ।
ਹਾਂਜੀ ਡਾਕਟਰ ਸਾਹਿਬ, ਮੇਰਾ ਆਪਣਾ ਹੀ ਸਵਾਲ ਸੀਗਾ ਵੀ ਜਿਹੜੀ ਸ਼ੂਗਰ ਹੈ ਵੈਸੇ ਪਤਾ ਨਹੀਂ ਲੱਗਦੀ, ਇਹ ਮੇਰੇ ਖਿਆਲ ਚ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ ਤੇ ਐਕਸਰਸਾਈਜ਼ ਘੱਟ ਕਰਨ ਨਾਲ ਹੁੰਦੀ ਹੈ, ਕਿਉਂਕਿ ਬੰਦਾ ਖਾਈ ਜਾਂਦਾ ਜਾਂ ਤਲੀਆਂ ਹੋਈਆਂ ਫਰਾਈਡ ਵੀ ਫਰੈਂਚ ਫਰਾਈਜ਼ ਖਾ ਲਈ, ਸਵੇਰੇ ਪਰੌਂਠੇ ਘਿਓ ਰੱਖ ਕੇ ਖਾ ਲਏ ਤੇ ਸਮੋਸੇ ਖਾ ਲਏ ਤੇ ਜੇ ਚਿਕਨ ਬਣਾਇਆ ਉਹ ਚ ਪਾ ਲਿਆ ਦੱਬ ਕੇ ਘਿਓ, ਹਾਂਜੀ ਤੇ ਐਕਸਰਸਾਈਜ਼ ਕਰਨੀ ਨਹੀਂ, ਸੋਫੇ ਦੇ ਪੈ ਰਹਿਣਾ, ਚਿਪਸ ਖਾ ਲਿਆ ਤੇ ਜੰਕ ਫੂਡ ਖਾ ਲਿਆ, ਤੇ ਮੇਰੇ ਖਿਆਲ ਚ ਇਹੀ ਕਾਰਨ ਹੈ ਸ਼ੂਗਰ ਵਧਣ ਦਾ ਜਾਂ ਕੋਈ ਹੋਰ ਵੀ ਹੋ ਸਕਦਾ ਜਾਂ ਇਹ ਕਾਰਨ ਨਹੀਂ ਹੈਗੇ?
ਨਹੀਂ, ਵਧੀਆ ਤੁਸੀਂ ਕਿਹਾ। ਇਹਦੇ ਬਾਰੇ ਮੈਂ ਥੋੜਾ ਸਿੰਪਲ ਤਰੀਕੇ ਬਹੁਤ ਇੰਪੋਰਟੈਂਟ ਚੀਜ਼ ਦੱਸੂਗਾ। ਪਹਿਲੀ ਗੱਲ ਤਾਂ ਸ਼ੂਗਰ, ਵਟ ਇਜ਼ ਸ਼ੂਗਰ? ਸ਼ੂਗਰ ਇੱਕ ਤਾਂ ਮੈਂ ਸਾਰੇ ਨੂੰ ਕਹਿੰਦਾ ਵੀ ਇੱਕ ਤਾਂ ਸ਼ੂਗਰ ਈਜ਼ੀ ਹੈ, ਜਿਹੜੀ ਜੀਵ ਨੂੰ ਮਿੱਠੀ ਲੱਗਦੀ ਹੈ ਉਹ ਤਾਂ ਆਪਾਂ ਨੂੰ ਇੱਕ ਸੈਕਿੰਡ ਚ ਪਤਾ ਲੱਗ ਜਾਂਦਾ ਜੇ ਮਿੱਠੀ ਚੀਜ਼ ਹੈ ਸ਼ੂਗਰ। ਬਟ ਕਈ ਲੋਕਾਂ ਨੂੰ ਨਹੀਂ ਪਤਾ, ਕਾਫੀ ਲੋਕਾਂ ਨੂੰ ਅੱਜ ਕੱਲ੍ਹ ਪਤਾ। ਦੈਟਸ ਦ ਨਾਈਸ ਥਿੰਗ ਅਬਾਊਟ the age we live in, information is available at every second. Jo main tonu on radio te keh reha, tusi na google te pa ke check kar sakde ho sahi keh reha ki nahi keh reha, and you can do your own research. But what I'll tell you is a summarized version, that's why it's important. There's sugar mitti, there's sugar carbohydrates. Carbohydrates ho gaye like maide wali cheeza, bread, roti, rice, aloo, pasta, maida, eh bhi jo mitti te nahi jeev nu lagdi, but when it goes in our bloodstream, our body metabolizes it, eh bhi sugar bandi hai. ਐਂਡ ਆਪਾਂ ਇੱਦਾਂ ਨੀ ਕਹਿੰਦੇ ਵੀ ਬਿਲਕੁਲ ਨੀ ਖਾਣੀ, ਕਈ ਲੋਕੀ ਕਹਿੰਦੇ ਮੈਂ ਜਮਾ ਨੀ ਕਦੇ ਵੀ ਨੀ ਟੱਚ ਕਰਨੀ, ਪਰ ਇਹ ਕਿੱਦਾਂ ਪੋਸੀਬਲ ਹੈ? ਤੁਸੀਂ ਕਦੇ ਨੀ ਆਪਣੇ ਲਾਈਫ ਚ ਬ੍ਰੈਡ, ਰੋਟੀ, ਰਾਈਸ, ਆਲੂ, ਪਾਸਟਾ, ਮੈਦਾ, ਸ਼ੂਗਰ ਖਾ ਸਕਦੇ? ਇਨਸਟੈਡ ਤੁਸੀਂ ਕਹੋ ਜ਼ਰੂਰ ਭਾਜੀ ਮੈਂ ਡਾਕਟਰ ਮੈਂ 25% ਘਟਾ ਦੇਣਾ, ਮੈਂ 20% ਘਟਾ ਦੇਣਾ, ਇਹਦੇ ਨਾਲ ਇੱਕ ਤਾਂ ਤੁਹਾਡੇ ਜੀਵ ਨੂੰ ਨੀ ਪਤਾ ਲੱਗਣਾ ਐਂਡ ਉਹਦੇ ਨਾਲ ਤੁਹਾਡੀ ਸ਼ੂਗਰ ਘਟੂਗੀ। ਸੋ ਤੁਹਾਨੂੰ ਇੱਕ ਤਾਂ ਇਹ ਪਰਹੇਜ ਕਰਨਾ ਚਾਹੀਦਾ। ਪਰ ਸ਼ੂਗਰ ਹੁੰਦੀ ਕਿੱਦਾਂ, ਲਾਈਕ ਹਾਊ ਇਜ਼ ਇਟ ਕੌਜ਼?
ਹਾਂਜੀ ਡਾਕਟਰ ਸਾਹਿਬ, ਇੱਕ ਲਾਈਨ ਲੈ ਲਈਏ ਆਪਾਂ ਗੱਲ? ਹੈਲੋ, ਹਾਂਜੀ, ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪੁੱਛੋ ਡਾਕਟਰ ਸਾਹਿਬ ਨੂੰ ਸਵਾਲ।
ਹਾਂਜੀ, ਮੈਂ ਇੱਥੇ ਬਲੱਡ ਸ਼ੂਗਰ ਵਗੈਰਾ ਦੀ ਗੱਲ ਚੱਲਦੀ, ਸੋ ਇਹਦੇ ਬਾਰੇ ਹੀ ਗੱਲ ਕਰਨੀ ਸੀ ਜੀ ਮੈਂ ਵੀ।
ਹਾਂਜੀ, ਪੁੱਛੋ, ਪੁੱਛੋ।
ਹਾਂਜੀ, ਮੈਂ ਵੀ ਮਤਲਬ ਕਿ ਨਾ 6 ਕੁ ਮਹੀਨੇ ਪਹਿਲਾਂ ਟੈਸਟ ਕਰਵਾਇਆ ਸੀਗਾ, ਇੱਥੇ ਸਾਡੇ ਨੇੜੇ ਕਮਿਊਨਿਟੀ ਸੈਂਟਰ ਸੀਗਾ ਹਨਾ, ਉੱਥੇ ਉੱਥੇ ਵੀ ਮਤਲਬ ਜਿੱਦਾਂ ਮੇਰੇ ਫੈਮਿਲੀ ਹਿਸਟਰੀ ਚ ਡਾਇਬਟੀਜ਼ ਦੀ ਪ੍ਰੋਬਲਮ ਹੈਗੀ ਮੇਰੇ ਫਾਦਰ ਸਾਹਿਬ ਨੇ।
ਥੋੜੀ ਜਿਹੀ ਉੱਚੀ ਵੀ ਬੋਲ, ਉੱਚੀ ਕਰ ਲਓ ਥੋੜੀ ਜਿਹੀ ਆਵਾਜ਼। ਹਾਂਜੀ
ਹਾਂਜੀ, ਉੱਥੇ ਵੀ ਮੇਰੇ ਮਤਲਬ ਜੀ ਮਤਲਬ ਮੇਰਾ ਵੀ ਉਹਨਾਂ ਨੇ ਜਿਹੜਾ ਟੈਸਟ ਕੀਤਾ ਉਹਨਾਂ ਨੇ ਮੈਨੂੰ ਵੀ ਇਹੀ ਕਿਹਾ ਸੀਗਾ ਵੀ ਤੇਰੇ ਵੀ ਜਿਹੜਾ ਪ੍ਰੀ ਡਾਇਬਟਿਕ ਦੀ ਪ੍ਰੋਬਲਮ ਹੈਗੀ ਆ।
ਓਕੇ,
ਹਾਂਜੀ, ਤੇ ਵੀ ਉਹਦੇ ਬਾਰੇ ਵੀ ਗੱਲ ਕਰੀ ਕਿ ਮੈਂ ਤਾਂ ਚਲੋ ਮੇਨਟੇਨ ਤਾਂ ਮੈਂ ਕਾਫੀ ਟਾਈਮ ਦੀ ਕੋਸ਼ਿਸ਼ ਕਰ ਰਿਹਾ ਸ਼ੂਗਰ ਵਗੈਰਾ, ਬਟ ਜਿੱਦਾਂ ਤੁਹਾਨੂੰ ਪਤਾ ਵੀ ਕਦੇ ਕਦੇ ਚਲੋ ਬੰਦੇ ਬਾਹਰ ਜਾਂਦੇ ਆ ਜਿਹੜਾ ਉੱਥੇ ਜਿੱਦਾਂ ਪੋਪ ਕੈਨ ਲੈ ਲਿਆ ਕੁਛ ਲੈ ਲਿਆ, ਉਹ ਇੱਕ ਪੀਣ ਦੇ ਨਾਲ ਹੀ ਨਾ ਮੇਰੇ ਬੋਡੀ ਦੇ ਵਿੱਚ ਇੱਕ ਜਗ੍ਹਾ ਮਤਲਬ ਚੈਸਟ ਵਗੈਰਾ ਤੇ ਨਾ ਪਸ਼ੂ ਵਗੈਰਾ ਭਰ ਜਾਂਦੀ ਆ ਨੈਕਸਟ ਡੇ ਹੀ।
ਓਕੇ,
ਸੋ ਉਹਦੇ ਬਾਰੇ ਗੱਲ ਕਰਨੀ ਸੀਗੀ ਵੀ ਇੰਨਾ ਕੀ ਜ਼ਿਆਦਾ ਹੋ ਰਿਹਾ ਵੀ ਮੇਰੀ ਬੋਡੀ ਦੇ ਵਿੱਚ ਹਨਾ।
ਹਾਂਜੀ, ਯਾ ਹੁਣ ਜਿਹੜੀ ਤੁਹਾਡੀ ਬਾਡੀ ਚ ਲਾਈਕ ਪਸ ਆਉਂਦੀ ਆ, ਦੈਟ ਉਹ ਮੇ ਬੀ ਸ਼ੂਗਰ ਨਾਲ, ਵੈਸੇ ਉਹਦਾ ਲਿੰਕ ਨੀ। ਹਾਂ, ਏਦਾਂ ਆਪਾਂ ਕਹਿ ਸਕਦੇ ਜੇ ਕੋਈ ਇਨਫੈਕਸ਼ਨ ਆ, ਸਮਟਾਈਮਸ ਜੇ ਆਪਣੀ ਸ਼ੂਗਰ ਕੰਟਰੋਲ ਚ ਨਹੀਂ ਹੈਗੀ ਉਹ ਇਨਫੈਕਸ਼ਨ ਦੀ ਹੀਲਿੰਗ ਥੋੜੀ ਸਲੋ ਹੋ ਜਾਂਦੀ ਹੈ। ਪਰ ਜਿਹੜੀ ਤੁਹਾਡੇ ਬਾਡੀ ਚ ਲਾਈਕ ਜੇ ਬਾਰੀ ਬਾਰੀ ਤੁਹਾਨੂੰ ਫੋੜੇ ਹੁੰਦੇ ਆ, ਉਹ ਕੋਈ ਡਿਫਰੈਂਟ ਪ੍ਰੋਬਲਮ ਆ, ਉਹਦਾ ਵੀ ਇਲਾਜ ਹੁੰਦਾ। ਸਮਟਾਈਮਸ ਆਪਣੇ ਨੱਕ ਦੇ ਵਿੱਚ ਕੋਈ ਬੈਕਟੀਰੀਆ ਹੁੰਦਾ, ਸੋ ਤੁਸੀਂ ਉਹਦੇ ਵਾਸਤੇ ਡਾਕਟਰ ਕੋਲ ਜਾਓ, ਇੱਦਾਂ ਦੱਸੋ ਵੀ ਮੈਨੂੰ ਬਾਰੀ ਬਾਰੀ ਇਹ ਫੋੜੇ ਹੁੰਦੇ ਆ, ਐਂਡ ਦੈਨ ਸਮਟਾਈਮਸ ਇਹਦਾ ਕੋਈ ਪੱਕਾ ਇਲਾਜ ਵੀ ਹੁੰਦਾ। ਅਫਕੋਰਸ ਜਦੋਂ ਫੋੜੇ ਹੁੰਦੇ ਆਪਾਂ ਕਹਿੰਦੇ ਹੀਟ ਲਾ ਸਕਦੇ ਆ, ਤੁਸੀਂ ਆਨ ਟੋਪਿਕਲ ਐਂਟੀਬਾਇਟਿਕ ਯੂਜ਼ ਕਰ ਸਕਦੇ, ਕਈ ਵਾਰੀ ਨਹੀਂ ਠੀਕ ਹੁੰਦਾ ਅਸੀਂ ਓਰਲ ਐਂਟੀਬਾਇਟਿਕ ਦਿੰਦੇ ਹਾਂ, ਕਈ ਵਾਰੀ ਉਹਨੂੰ ਕੱਟਣੇ ਵੀ ਪੈਂਦੇ ਆ। ਜਿਹੜੀ ਤੁਹਾਡੀ ਪ੍ਰੀ ਡਾਇਬੀਟੀਜ਼ ਦੀ ਕੁਐਸਚਨ ਸੀ, ਈਵਨ ਤੁਹਾਡਾ ਫੈਮਿਲੀ ਹਿਸਟਰੀ ਹੈਗਾ, ਇਟਸ ਇੰਪੋਰਟੈਂਟ। ਕਈ ਲੋਕੀ ਕਹਿੰਦੇ ਵੀ ਮੇਰੇ ਫੈਮਿਲੀ ਚ ਫਿਰ ਮੈਨੂੰ ਹੋਊਗਾ, ਜ਼ਰੂਰੀ ਨਹੀਂ ਹੈ ਕੇਸ ਹੈਗਾ, ਤੁਹਾਡੇ ਸਾਰੇ ਫੈਮਿਲੀ ਮੈਂਬਰ ਨੂੰ ਹੋ ਸਕਦਾ, ਫਿਰ ਵੀ ਤੁਸੀਂ ਇਹਨੂੰ ਠੀਕ ਕਰ ਸਕਦੇ ਆ। ਦੇਰ ਇਜ਼ ਮੋਡੀਫਾਈਬਲ ਰਿਸਕ ਫੈਕਟਰਸ ਐਂਡ ਨਾਨ ਮੋਡੀਫਾਈਬਲ। ਮੋਡੀਫਾਈਬਲ ਦਾ ਮਤਲਬ ਤੁਸੀਂ ਕੁਛ ਕਰ ਸਕਦੇ ਆ, ਸੋ ਫੋਰ ਐਗਜ਼ਾਮਪਲ ਡਾਇਟ, ਐਕਸਰਸਾਈਜ਼, ਇਹੀ ਦੋ ਮੇਨ ਚੀਜ਼ਾਂ, ਸਟ੍ਰੈਸ ਨਾ ਵੀ ਸ਼ੂਗਰ ਬਾਅਦ ਦੀ, ਉਹ ਚੀਜ਼ਾਂ ਤੁਸੀਂ ਕੰਟਰੋਲ ਕਰ ਸਕਦੇ। ਨਾਨ ਮੋਡੀਫਾਈਬਲ ਇਜ਼ ਲਾਈਕ ਯੋਰ ਏਜ, ਤੁਸੀਂ ਆਪਣੀ ਏਜ ਨੂੰ ਨਹੀਂ ਚੇਂਜ ਕਰ ਸਕਦੇ, ਜੈਨੈਟਿਕਸ ਨੂੰ ਨਹੀਂ ਚੇਂਜ ਕਰ ਸਕਦੇ, ਯੂ ਨੋ ਐਂਡ ਦੋਜ਼ ਥਿੰਗਸ। ਪਰ ਜਿਹੜੀਆਂ ਤੁਸੀਂ ਚੇਂਜ ਕਰ ਸਕਦੇ ਉਹਨੂੰ ਤੁਸੀਂ ਉੱਥੇ ਤੁਸੀਂ ਫੋਕਸ ਕਰੋ। ਇੱਕ ਤਾਂ ਵਧੀਆ ਹੋ ਗਿਆ ਤੁਸੀਂ ਫੈਮਿਲੀ ਹਿਸਟਰੀ ਕਰਕੇ, ਵੈਸੇ ਈਵਨ ਤੁਹਾਡੀ ਫੈਮਿਲੀ ਹਿਸਟਰੀ ਨਹੀਂ ਹੈਗੀ, ਚੈੱਕ ਕਰਾਉਣਾ ਚਾਹੀਦਾ। ਇੱਥੇ ਦਾ ਗੁੱਡ ਥਿੰਗ ਇਜ਼ ਵੀ ਲਿਵ ਇਨ ਕੈਨੇਡਾ ਆਂਟੇਰੀਓ, ਜਿੱਥੇ ਆਪਾਂ ਯੂ ਨੋ ਜੇ ਆਪਣੇ ਕੋਲ ਹੈਲਥ ਕਾਰਡ ਹੈਗਾ, ਜੇ ਨਹੀਂ ਵੀ ਹੈਗਾ, ਤੁਸੀਂ ਥੋੜੇ ਪੈਸੇ ਲਾ ਕੇ ਆਪਣਾ ਐਟਲੀਸਟ ਰੂਟੀਨ ਬਲੱਡ ਟੈਸਟ, ਸ਼ੂਗਰ ਕੋਲੈਸਟਰੋਲ, ਬਲੱਡ ਪ੍ਰੈਸ਼ਰ ਚੈੱਕ ਕਰ ਲਿਆ ਕਰੋ। ਜੇ ਤੁਹਾਨੂੰ ਅਰਲੀ ਪਤਾ ਲੱਗ ਜਾਵੇ ਲਾਈਕ ਇਨ ਦਾ ਪ੍ਰੀ ਡਾਇਬੀਟੀਜ਼ ਰੇਂਜ, ਹੀਮੋਗਲੋਬਿਨ A1C 6 to 6.4%, ਫਿਰ ਤੁਸੀਂ ਉਹ ਜਸਟ ਫਾਲੋਇੰਗ ਅ ਲਿਟਲ ਸਿੰਪਲ ਡਾਇਟ ਲਾਈਕ ਲਿਟਲ ਬਿਟ, ਤੁਸੀਂ 10-15% ਆਪਣੇ ਪੂਰੇ ਦਿਨ ਦੇ ਸ਼ੂਗਰ ਕਾਰਬੋਹਾਈਡਰੇਟ ਜੇ ਘਟਾ ਦੋਗੇ। ਐਂਡ ਉਹਦੇ ਲਈ ਤੁਹਾਨੂੰ ਦੇਖਣਾ ਪੈਣਾ, ਓਕੇ ਮੈਂ ਦਿਨ ਚ ਕੀ ਖਾਣਾ, ਓਕੇ ਮੈਂ ਕੋਕ ਪੀਨਾ, ਓਕੇ ਕਿੰਨੀ ਵਾਰੀ ਹਫਤੇ ਚ ਮੈਂ ਪੀਨਾ, ਉਹ ਮੈਂ ਬੰਦ ਕਰ ਸਕਦਾ। ਮੈਂ ਇਨਸਟੈਡ ਆਫ ਕੋਕ ਜੇ ਮੈਂ ਪੀ ਸਕਦਾ, ਮੈਨੂੰ ਜ਼ਰੂਰੀ ਹੈ ਕੋਕ, ਚਲ ਮੈਂ ਡਾਇਟ ਕੋਕ ਪੀ ਲਵਾਂ, ਇਟਸ ਸਟਿਲ ਮਚ ਬੈਟਰ ਦੈਨ ਰੈਗੂਲਰ ਕੋਕ, ਇਟ ਹੈਜ਼ ਜ਼ੀਰੋ ਸ਼ੂਗਰ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਕੇਕ ਦੇ 2 ਪੀਸ ਲੈਣਾ, ਜੇ ਮੈਂ ਉਹਨੂੰ ਡੇਢ ਕਰ ਦਵਾਂ, ਜੇ 1 ਪੀਸ ਕਰ ਦਵਾਂ, ਜੇ ਉਹ ਘਟਾ ਦਵਾਂ, ਜਦੋਂ ਮੈਂ ਬਾਹਰ ਜਾਂਦਾ, ਜੇ ਮੈਨੂੰ ਕੋਈ ਪੁੱਛਦਾ ਕੇਕ ਲੈਣਾ ਤਾਂ ਐਪਲ ਲੈਣਾ, ਮੇ ਬੀ ਮੈਂ ਕਹੂੰਗਾ ਮੈਂ ਐਪਲ ਖਾ ਲੈਣਾ, ਕੇਕ ਰਹਿਣ ਦੇਣਾ। ਦੀਸ ਟਾਈਪ ਆਫ ਲਿਟਲ ਚੇਂਜਿਸ, ਜੇ ਤੁਸੀਂ ਚਾਹ ਸ਼ੂਗਰ ਪਾਉਂਦੇ ਆ ਉਹਨੂੰ ਘਟਾ ਸਕਦੇ ਹੋ, ਹਨਾ, ਦੀਸ ਲਿਟਲ ਲਾਈਫ ਸਟਾਈਲ ਚੇਂਜਿਸ, ਐਂਡ ਦੈਨ ਤੁਸੀਂ 3 ਮੰਥ ਬਾਅਦ ਚੈੱਕ ਕਰੋ, ਜੇ ਨਹੀਂ ਘਟ ਰਿਹਾ ਦੈਨ ਦੈਟ ਮੀਨਸ ਤੁਸੀਂ ਕੁਛ ਨਹੀਂ ਠੀਕ ਕੀਤਾ, ਜਾਂ ਤੁਸੀਂ ਵਧੀਆ ਕੀਤਾ, ਪਰ ਹੋਰ ਤੁਹਾਨੂੰ ਕਰਨਾ ਚਾਹੀਦਾ।
ਹਾਂਜੀ, ਹੋਰ ਸਵਾਲ ਪੁੱਛਣਾ ਕੋਈ?
ਨਹੀਂ ਸਰ, ਹੋਰ ਤਾਂ ਨਹੀਂ ਹੈਗਾ ਜੀ, ਬਾਕੀ ਫਿਰ ਉਹੀ ਹੈ ਜੀ, ਮੈਂ ਮਤਲਬ ਪਹਿਲਾਂ ਕੱਲ ਡਾਕਟਰ ਵਗੈਰਾ ਮੈਂ ਟਰਾਈ ਕਰਦਾ, ਕਿਉਂਕਿ ਵੈਸੇ ਤਾਂ ਕੋਈ ਤੁਹਾਨੂੰ ਪਤਾ ਹੀ ਹੈ ਜੀ, ਉਹ ਏਡੀ ਜਲਦੀ ਕੋਈ ਟੈਸਟ ਕਰਦਾ ਨਹੀਂ ਹੈਗਾ ਰਾਈਟ, ਵਿਦਆਊਟ ਡਾਕਟਰ ਰਿਕਮੈਂਡੇਸ਼ਨ।
ਹਾਂ ਹਾਂ, ਇਹ ਸਿਸਟਮ ਉਹੀ ਹੈ, ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਮਿਲੋ, ਜਾਂ ਕਿਸੇ ਵੀ ਤੁਸੀਂ ਵਾਕ ਇਨ ਕਲੀਨਿਕ ਤੇ ਜਾ ਕੇ ਉੱਥੇ ਡਾਕਟਰ ਨੂੰ ਦਿਖਾ ਸਕਦੇ ਹੋ ਤੇ ਗੱਲਬਾਤ ਕਰ ਲਓ ਉਹਨਾਂ ਨਾਲ।
ਹਾਂਜੀ, ਸ਼ੋਰ ਸਰ, ਥੈਂਕ ਯੂ ਸੋ ਮਚ,
ਥੈਂਕ ਯੂ ਜੀ, ਥੈਂਕ ਯੂ
ਡਾਕਟਰ ਸਾਹਿਬ ਦਾ ਵੀ ਧੰਨਵਾਦ ਜੀ ਬਹੁਤ।
ਹਾਂਜੀ, ਥੈਂਕ ਯੂ ਸਰ,
ਥੈਂਕ ਯੂ।
ਅੱਛਾ, ਹਾਂਜੀ ਡਾਕਟਰ ਸਾਹਿਬ, ਫਿਰ ਆਪਾਂ ਆਪਣੀ,
ਹਾਂਜੀ ਹਾਂ, ਸੋ ਆਪਾਂ ਜਿੱਥੇ ਛੱਡਿਆ ਸੀ ਵੀ ਬੇਸਿਕਲੀ ਟਾਈਪ 2 ਡਾਇਬੀਟੀਜ਼ ਆਪਣਾ ਕੀ ਹੁੰਦਾ, ਜੇ ਤੁਹਾਨੂੰ ਸਮਝ ਲੱਗ ਜਾਵੇ ਇੱਕ ਵਾਰੀ ਵੀ ਟਾਈਪ 2 ਡਾਇਬੀਟੀਜ਼ ਹੁੰਦੀ ਕੀ ਆ, ਇਫ ਯੂ ਅੰਡਰਸਟੈਂਡ, ਫਿਰ ਤੁਸੀਂ ਉਹਨੂੰ ਠੀਕ ਵੀ ਕਰ ਸਕਦੇ ਆ। ਆਊਟ ਸ਼ਾਰਟ ਕੀਪ ਇਟ ਸਿੰਪਲ, ਟਾਈਪ 2 ਡਾਇਬੀਟੀਜ਼ ਦਾ ਮਤਲਬ ਇਨਸੂਲਿਨ ਰੈਜ਼ਿਸਟੈਂਸ। ਸੋ ਜੇ ਮੈਨੂੰ ਟਾਈਪ 2 ਡਾਇਬੀਟੀਜ਼ ਆ, ਜੇ ਮੈਨੂੰ ਪ੍ਰੀ ਡਾਇਬੀਟੀਜ਼ ਆ, ਉਹਦਾ ਮਤਲਬ ਮੇਰੀ ਬਾਡੀ ਥੋੜੀ ਇਨਸੂਲਿਨ ਤੋਂ ਰੈਜ਼ਿਸਟੈਂਟ ਹੋਈ ਵੀ ਆ। ਉਹਦਾ ਮਤਲਬ ਕੀ ਆ, ਇਟ ਮੀਨਸ ਜਦੋਂ ਵੀ ਮੈਂ ਕੁਛ ਖਾਂਦਾ ਸ਼ੂਗਰ ਔਰ ਕਾਰਬੋਹਾਈਡਰੇਟ, ਮੇਰੀ ਬਾਡੀ ਇਨਸੂਲਿਨ ਭੇਜਦਾ, ਜਿਹਦੇ ਨਾਲ ਉਹ ਸ਼ੂਗਰ ਜਦੋਂ ਬਲੱਡ ਚ ਜਾਂਦੀ ਆ, ਆਪਾਂ ਪਹਿਲਾਂ ਖਾਂਦੇ ਹਾਂ ਮੈਟਾਬੋਲਾਈਜ਼ ਹੁੰਦਾ, ਫਿਰ ਬਲੱਡ ਚ ਸ਼ੂਗਰ ਜਾਂਦੀ ਆ, ਉਹ ਇਨਸੂਲਿਨ ਦੇ ਨਾਲ ਸ਼ੂਗਰ ਬਲੱਡ ਚੋਂ ਜਾ ਕੇ ਸੈਲਸ ਦੇ ਵਿੱਚ ਜਾਂਦੀ ਹੈ, ਜਿੱਥੇ ਉਹ ਐਨਰਜੀ ਵਾਸਤੇ ਯੂਜ਼ ਹੋ ਸਕਦੀ ਹੈ। ਜੇ ਜ਼ਿਆਦਾ ਦੇਰ ਬਲੱਡ ਚ ਰਹੂੰਗੀ, ਅਗੇਨ ਲਾਈਕ ਆਈ ਸੈਡ, ਉਹ ਫਿਰ ਬਲੱਡ ਵੈਸਲ ਚ ਬਲੋਕੇਜ ਸ਼ੁਰੂ ਹੋ ਜਾਂਦੇ ਆ, ਛੋਟੇ ਬਲੱਡ ਵੈਸਲ, ਵੱਡੇ ਬਲੱਡ ਵੈਸਲ। ਸੋ ਜਿੰਨੇ ਚਿਰ ਮੈਂ ਸ਼ੂਗਰ ਖਾਂਦਾ, ਮੇਰੀ ਬਾਡੀ ਭੇਜੀ ਜਾਂਦੀ ਹੈ ਇਨਸੂਲਿਨ, ਨੋ ਪ੍ਰੋਬਲਮ, ਨੋ ਪ੍ਰੋਬਲਮ, ਨੋ ਪ੍ਰੋਬਲਮ। ਅਵੈਂਚੁਅਲੀ ਜਦੋਂ ਮੈਂ ਜ਼ਿਆਦਾ ਸ਼ੂਗਰ ਖਾਈ ਜਾਵਾਂ, ਉਹ ਫਿਰ ਬਾਡੀ ਕਹਿੰਦੀ ਆ, ਓਕੇ ਮੈਨੂੰ ਅੱਗੇ ਜਿੱਦਾਂ 1 ਇਨਸੂਲਿਨ ਦਾ ਯੂਨਿਟ ਬਹੁਤ ਸੀ, ਹੁਣ ਤੁਸੀਂ ਮੈਨੂੰ 2 ਦਿਓ, ਮੈਨੂੰ ਜ਼ਿਆਦਾ ਚਾਹੀਦੀ ਹੈ। ਉਹ ਕਹਿੰਦਾ ਨੋ ਪ੍ਰੋਬਲਮ, ਮੈਂ ਭੇਜੀ ਜਾਵਾਂਗਾ, ਭੇਜੀ ਜਾਵਾਂਗਾ। ਅਵੈਂਚੁਅਲੀ ਉਹ ਇੰਨਾ ਬਾਡੀ ਕਹਿੰਦੀ ਆ, ਓਕੇ ਅੱਗੇ 2 ਠੀਕ ਸੀ, ਹੁਣ ਮੈਨੂੰ 5 ਚਾਹੀਦੇ, ਹੁਣ ਮੈਨੂੰ 10 ਚਾਹੀਦੇ, ਹੁਣ ਮੈਨੂੰ 15 ਚਾਹੀਦੇ ਆ। ਉਹ ਫਿਰ ਬਾਡੀ ਕਹਿੰਦੀ ਆ, ਚਲ ਨਹੀਂ ਮੈਂ 15 ਤਾਂ ਅੱਜ ਨਹੀਂ ਦੇ ਸਕਦੀ, ਮੈਂ 12 ਦੇ ਦੇਣੀ ਆ। ਉਹ ਜਿਹੜੇ 3 ਨਹੀਂ ਦਿੰਦੇ ਇਨਸੂਲਿਨ ਦੇ ਯੂਨਿਟ, ਉਹ ਸ਼ੂਗਰ ਥੋੜੀ ਵੱਧ ਖੂਨ ਚ ਰਹਿ ਜਾਂਦੀ ਆ, ਇਟਸ ਕਾਲਡ ਇਨਸੂਲਿਨ ਰੈਜ਼ਿਸਟੈਂਸ। ਅੱਗੇ ਜਿਹੜਾ 1 ਇਨਸੂਲਿਨ ਯੂਨਿਟ ਕੰਮ ਕਰਦਾ ਸੀ, ਹੁਣ ਤੁਹਾਨੂੰ ਅੱਜ 15 ਚਾਹੀਦੇ, ਇਟਸ ਲਾਈਕ ਇਨਫਲੇਸ਼ਨ। ਅੱਗੇ ਆਪਾਂ ਰੈਸਟੋਰੈਂਟ ਚ $10 ਦਾ ਬਿੱਲ ਹੁੰਦਾ ਸੀ, ਹੁਣ $100 ਦਾ। ਇਟਸ ਦ ਸੇਮ ਥਿੰਗ, ਬਟ ਅਨਫੋਰਚੁਨੇਟਲੀ ਇਹਦਾ ਲਾਈਕ ਇਹਦੇ ਨਾਲ ਪ੍ਰੋਬਲਮ ਆਉਂਦੀਆਂ। ਸੋ ਇਹਨੂੰ ਕਿੱਦਾਂ ਘਟਾ ਸਕਦੇ ਆ? ਅਫਕੋਰਸ, ਜੇ ਆਪਾਂ ਪਹਿਲਾਂ ਡਿਟੈਕਟ ਕਰ ਲਈਏ, ਪਹਿਲਾਂ ਇਹਨੂੰ ਪਹਿਲਾਂ ਹੀ ਪਰਹੇਜ਼ ਕਰ ਲਈਏ ਵੀ ਇੰਨਾ ਸ਼ੂਗਰ ਨਾ ਖਾਈਏ, ਸਾਬ ਨਾ ਖਾਈਏ, ਫਿਰ ਤੁਸੀਂ ਪੂਰੀ ਲਾਈਫ ਲਈ ਖਾ ਸਕਦੇ ਆ। ਜੇ ਤੁਸੀਂ ਪਹਿਲਾਂ ਹੀ ਜ਼ਿਆਦਾ ਖਾਓਗੇ, ਸਪੈਸ਼ਲੀ ਦਾ ਵਾਈਟ ਸ਼ੂਗਰਸ ਐਂਡ ਸਟਫ, ਦੈਨ ਤੁਹਾਨੂੰ ਪ੍ਰੋਬਲਮ ਆਉਂਗੀ। ਐਕਸਰਸਾਈਜ਼ ਕਿਉਂ ਹੈਲਪ ਕਰਦਾ? ਬਿਕੋਜ਼ ਜਦੋਂ ਮੇਰਾ ਮਸਲ ਐਕਸਰਸਾਈਜ਼ ਕਰੇ ਆ, ਫਿਰ ਉਹਨੂੰ ਸ਼ੂਗਰ ਚਾਹੀਦੀ ਆ, ਉਹ ਬਹੁਤ ਹੰਗਰੀ ਹੁੰਦਾ, ਉਹ ਇਕਦਮ ਖਿੱਚ ਲੈਂਦਾ ਸ਼ੂਗਰ ਨੂੰ। ਸੋ ਲਾਈਕ ਸਮਟਾਈਮਸ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਜਿਨ੍ਹਾਂ ਨੂੰ ਪ੍ਰੀ ਡਾਇਬੀਟੀਜ਼ ਆ, ਓਰ ਇਵਨ ਡਾਇਬੀਟੀਜ਼, ਅਸੀਂ ਕਹਿੰਦੇ ਹਾਂ ਖਾਣ ਤੋਂ ਪਹਿਲਾਂ ਤੁਸੀਂ ਥੋੜੀ ਲਾਈਕ 5-10 ਮਿੰਟ ਉੱਠ ਬੈਠ, ਲਾਈਕ ਸਕੁਆਟਸ ਕਰ ਲਿਆ ਕਰੋ, ਲੰਜਿਸ, ਜੰਪਿੰਗ ਜੈਕਸ, ਕੋਈ ਥੋੜੀ ਐਕਸਰਸਾਈਜ਼ ਕਰ ਲਿਆ ਕਰੋ, ਪੁਸ਼ਅਪ, ਸਿਰਅਪ, ਜਿਹਦੇ ਨਾਲ ਫਿਰ ਜਲਦੀ ਹੁਣ ਖਾਓਗੇ, ਸਾਰੇ ਖਾਣੇ ਸਮ ਟਾਈਪ ਆਫ ਸ਼ੂਗਰ ਕਾਰਬੋਹਾਈਡਰੇਟ ਤੋਂ ਤਕਰੀਬਨ ਹੁੰਦੀ ਆ, ਫਿਰ ਉਹ ਖੂਨ ਚ ਨਹੀਂ ਰਹਿਣੀ, ਉਹ ਮਸਲ ਚ ਜਾਣਗੀ। ਇੱਕ ਤਾਂ ਇਹ ਆ, ਇੱਕ ਤੁਸੀਂ ਵੈਸੇ ਪਰਹੇਜ਼ ਕਰ ਸਕਦੇ।
ਹਾਂਜੀ ਡਾਕਟਰ, ਇੱਕ ਲਾਈਨ ਹੈ ਆਪਣੇ ਕੋਲ, ਕੁਐਸਚਨ ਪੁੱਛਣਾ ਚਾਹੁੰਦੇ। ਹਾਂਜੀ,
ਹੈਲੋ,
ਹਾਂਜੀ,
ਮੇਰਾ ਕੁਐਸਚਨ ਇਹ ਹੈ ਕਿ ਇੱਕ ਤੇ ਚਲੋ ਇਹ ਤਾਂ ਹੋ ਗਿਆ ਐਕਸੈਸਿਵ ਸ਼ੂਗਰ, ਤੇ ਜਿਹਦੀ ਲੋ ਹੋ ਜਾਂਦੀ ਹੈ, ਵਟ ਅਬਾਊਟ ਦੈਟ?
ਯਾ, ਗੁੱਡ ਕੁਐਸਚਨ, ਲੋਟ ਆਫ ਪੀਪਲ ਐਕਚੁਅਲੀ, ਦੈਟਸ ਅ ਰੀਲੀ ਗੁੱਡ ਕੁਐਸਚਨ, ਬਿਕਾਜ਼ ਨੋ ਵਨ ਆਸਕਸ ਦੈਟ ਕੁਐਸਚਨ ਔਨ ਦ ਰੇਡੀਓ, ਬਟ ਇਨ ਕਲੀਨਿਕ ਲਾਈਕ ਮੈਨੀ ਮੈਨੀ ਪੀਪਲ ਕਮ ਐਂਡ ਦੇ ਟਾਕ ਅਬਾਊਟ ਲੋ ਬਲੱਡ ਸ਼ੂਗਰ। ਫਰਸਟ ਆਫ ਆਲ, ਹਾਈਪੋਗਲਾਈਸੀਮੀਆ, ਜਿਹਨੂੰ ਲੋ ਬਲੱਡ ਸ਼ੂਗਰ ਕਹਿੰਦੇ ਆ, ਇਟਸ ਐਕਚੁਅਲੀ ਵੈਰੀ ਈਜ਼ੀ। ਜੇ ਤੁਹਾਨੂੰ ਸ਼ੂਗਰ ਹੈਗੀ ਆ ਤੇ ਤੁਸੀਂ ਕੋਈ ਦਵਾਈ ਖਾਂਦੇ ਆ ਲਾਈਕ ਇਨਸੂਲਿਨ ਸਪੈਸ਼ਲੀ ਔਰ ਤੁਸੀਂ ਕਈ ਹੋਰ ਮੈਡੀਸਿਨ ਹੈਗੀ ਜਿਹਦੇ ਨਾਲ ਟਰੂ ਹਾਈਪੋਗਲਾਈਸੀਮੀਆ ਹੋ ਸਕਦੀ ਹੈ ਜਿਹੜੀ ਡੇਂਜਰਸ ਆ ਉਹ ਤਾਂ ਫਿਰ ਡਿਫਰੈਂਟ ਗੱਲ ਆ ਸੋ ਲੈਟਸ ਸੇ ਯੂ ਸਿੰਪਲ ਆਨਸਰ ਓਕੇ ਤੁਹਾਨੂੰ ਲੋਅ ਬਲੱਡ ਸ਼ੂਗਰ ਹੁੰਦੀ ਆ ਤੁਸੀਂ ਦਵਾਈ ਖਾਂਦੇ ਆ ਸ਼ੂਗਰ ਦੀ ਤੇ ਤੁਸੀਂ ਓਕੇ ਖਾਂਦੇ ਆ ਅੱਛਾ ਇਨਸੂਲਿਨ ਖਾਂਦੇ ਆ ਤੁਸੀਂ ਸ਼ੂਗਰ ਚੈੱਕ ਕੀਤੀ ਉਹ ਮੈਂ ਬਾਹਰ ਅੱਛਾ ਕੀਤੀ ਆ ਲੋਅ ਆਇਆ like less than 4 to the sugar aya okay fir ta apnu dawai change karni pani apnu we need to check your medicine but most cases kafi cases honde log kehnde nahi mainu to sugar hai nahi main to dawai nahi khandi pata hi hai par mainu still low ho janda pehli gal ta that's not dangerous so number one is easy to it's not dangerous as long as you don't have like a insulin secreting tumor maidani kare sanan di jada low hundi hai you should get your blood test for that but most cases edna hunda bhi jadon aap khanne ha there's sugar jidan ikdam apni sugar badhi hai ikdam ghatdi hai so like coke sprite certain fruits like oranges many fruits many simple sugars odin ikdam badhi hai ikdam ghatdi hai then you have your slow digesting sugars and carbohydrates like sweet potatoes regular potatoes whole wheat bread bananas some foods jidan holy holy sugar slow badhi hai slow ghatdi hai ਜੇ ਆਪਾਂ ਇਸ ਵਰ ਪ੍ਰੋਨ ਟੂ ਲਾਈਕ ਲੋਅ ਬਲੱਡ ਸ਼ੂਗਰ ਨਾਟ ਡੇਂਜਰਸ ਬਟ ਜਿੱਦਾਂ ਉਦਾਂ ਕਈ ਲੋਕੀ ਕਹਿੰਦੇ ਆ ਕਿ ਸਡਨਲੀ ਮੇਰੀ ਘੱਟ ਜਾਂਦੀ ਆ ਯੂ ਸ਼ੁਡ ਟ੍ਰਾਈ ਟੂ ਈਦਰ ਈਟ ਸਮਾਲ ਫ੍ਰੀਕੁਐਂਟ ਮੀਲਸ ਵੀ ਥੋੜਾ ਥੋੜਾ ਬਾਰੀ ਬਾਰੀ ਖਾਓ ਔਰ ਐਂਡ ਯੂ ਸ਼ੁਡ ਇਨਕੋਰਪੋਰੇਟ ਦੋ ਸਲੋਅ ਡਾਈਜੈਸਟਿੰਗ ਕਾਰਬਸ ਐਂਡ ਇਟਸ ਨਾਟ ਫਾਰ ਐਵਰੀਵਨ ਐਂਡ ਦੈਟਸ ਇਨ ਜਨਰਲ ਜਿਹੜੇ ਆਪਣੇ ਲਾਈਕ ਵਾਈਟ ਸ਼ੂਗਰਸ ਆ ਤਾਂ ਹੀ ਉਹ ਮਾੜੀ ਹੈਗੀ ਆ ਬਿਕੋਜ਼ ਉਹ ਇੱਕਦਮ ਸ਼ੂਗਰ ਨੂੰ ਵਧਾਉਂਦੀ ਹੈ ਇੱਕਦਮ ਘਟਾਉਂਦੀ ਆ ਸੋ ਯੂ if you but my recommendation is let's say to the sugar card da ikka tusi onu check kar lo bi jadon tonu feel honda ha ki na sugar je tode kole machine nahi hagi you can go to the doctor's clinic most clinics have it or at least put a blood test kar sakde je todi actually low ja rahi hai like under 4 under 3.5 then you need blood test to check it kyun cuz that's not proper je it's not actually truly low but tonu low feel honda then you need to evaluate your diet probably you're getting sugar spikes and then you can fix it thoda diet change kar dena
hanji tusi koi hor puchna aur sawal
no that's
acha doctor sahab tusi thoda ja hor explain kar deo apne kole time hai ga 2-4 minute
yeah so then in the last 2-3 minutes I'm just going to talk about let's say the steps first of all let's say tonu even if you don't have sugar you don't have a family history of sugar kelo ki kehne meri to sugar bilkul theek hai main acha tonu kitna pata kehnde mainu feel ho janda but that's great je tonu feel hunda but sugar cholesterol blood pressure many diseases symptoms nahi hunde so that's why it's important number 1 get a physical or at least get a blood test je tonu nahi hoya je kai loki every 3 months karai jande jinna da theek vi hai oh fair fault oh dena to the iron katunga and it's a waste of you know like government money too and a waste of your blood but if you haven't had it done in 1 year at least see your doctor Number 2 je tonu sugar theek hai done just continue your healthy lifestyle je todi sugar pre diabetes range aandi hai pehla ta doctor nu puchho I would say like you also should talk but pehla ta puchho acha main ki kara cuz a lot of times the problem with this age jitna hai gi like instead of loki people come to the doctor and oh they spend most of the visit telling the doctor like different things oh theek hai tusi dass sakde apni history but you're there for advice so tusi puchho vi like main ki acha theek hai main ki kara hun if you disagree with something they say definitely to see you have the right to seek out the acha you share main soch si edna but don't tell them everything main ki kareya te mainu main acha main ki karunga and all that puchho main ki kara and then you can say okay theek hai no problem fir main follow up kyun kara and the answer is ki karna chahiye surely as I said healthy diet less sugar less carbs stop me 10% kata do maybe apni sugar monitor kar lo definitely repeat it in 3 months je tonu sugar hai ye the last thing I'm going to say is like jehdi dawai hai kun kai lokanu they have a I guess a misunderstanding bhi jehdi dawai hai je ek wari lagi kade nahi band honi that's not true it's not true for blood pressure cholesterol sugar it's really not true for any medicine unless of course uno nahi band hundi je apa kuch hor nahi karde lase main dawai bhi kha reha par na main dab kha reha bhi hai exercise nahi kar reha ਕੋਈ ਨੀ ਮੈਂ ਹੋਰ ਚੀਜ਼ਾਂ ਚੇਂਜ ਕਰ ਰਿਹਾ ਫਿਰ ਤਾਂ ਪਤਾ ਹੀ ਹੈ ਦਵਾਈ ਖਾਣੀ ਪੈਣੀ ਹੈ ਬਟ ਜੇ ਮੈਂ ਨਾਲ ਨਾਲ ਲਾਈਫ ਸਟਾਈਲ ਚੇਂਜਿਸ ਕਰੂੰਗਾ ਮੇ ਬੀ ਕਾਫੀ ਚਾਂਸਿਸ ਆ ਮੇਰੀ ਦਵਾਈ ਬੰਦ ਵੀ ਹੋ ਜਾਂਦੀ ਹੈ ਦ ਨਾਈਸ ਥਿੰਗ ਅਬਾਊਟ ਸ਼ੂਗਰ ਇਜ਼ ਇਫ ਯੂ ਲੁੱਕ ਇਨਸੂਲਿਨ ਰੈਜ਼ਿਸਟੈਂਸ ਹੈ ਨਾ ਟਾਈਪ 2 ਡਾਇਬੀਟੀਜ਼ ਦੇਰ ਇਜ਼ ਅ ਮੈਡੀਸਿਨ ਕਾਲਡ ਮੈਟਫੋਰਮਿਨ ਜਿਹਦੇ ਨਾਲ ਇਨਸੂਲਿਨ ਰੈਜ਼ਿਸਟੈਂਸ ਘਟਦੀ ਆ ਸੋ ਇਹਦਾ ਐਕਚੁਅਲੀ ਸ਼ੂਗਰ ਦਾ ਇਲਾਜ ਹੈਗਾ ਮੈਂ ਬਹੁਤ ਜ਼ਿਆਦਾ ਪੇਸ਼ੈਂਟਸ ਦੇਖਿਆ ਜਦੋਂ ਅਸੀਂ ਦਵਾਈ ਛੇਤੀ ਸ਼ੁਰੂ ਕਰ ਦਿੰਦੇ ਆ ਮੈਟਫੋਰਮਿਨ ਸਪੈਸੀਫਿਕਲੀ, ਉਹ ਨਾਲ ਨਾਲ ਡਾਇਟ ਵਗੈਰਾ ਐਕਸਰਸਾਈਜ਼ ਕਰਦੇ, ਈਵਨ ਜਿਹੜੇ ਨਹੀਂ ਵੀ ਕਰਦੇ ਆਨੈਸਟਲੀ ਜਦੋਂ ਦਵਾਈ ਸ਼ੁਰੂ ਕਰ ਲੈਂਦੇ ਆ ਉਹਨਾਂ ਦੀ ਆਫਟਰ ਲਾਈਕ 1 year 2 years ਦਵਾਈ ਬੰਦ ਵੀ ਹੋ ਜਾਂਦੀ ਆ. ਦ ਰੀਜ਼ਨ ਆਮ ਸੇਇੰਗ ਦਿਸ ਇਜ਼ ਬਿਕਾਜ਼ ਦ ਪੀਪਲ ਥਿੰਕ ਆਪੋਜ਼ਿਟ ਨੈਚੁਰਲੀ, ਵੀ ਜੇ ਦਵਾਈ ਸ਼ੁਰੂ ਕਰ ਦੇਂਗੇ ਕਦੇ ਨੀ ਬੰਦ ਹੁੰਦੀ. ਇਨ ਸ਼ੂਗਰ ਕੇਸਿਸ ਇੱਕ ਦਵਾਈ ਹੈਗੀ ਆ ਜਿਹਦੇ ਨਾਲ ਸ਼ੂਗਰ ਠੀਕ ਵੀ ਹੋ ਜਾਂਦੀ ਆ, ਬੰਦ ਵੀ ਹੋ ਜਾਂਦੀ ਆ, ਜੇ ਆਪਾਂ ਅਰਲੀ ਸ਼ੁਰੂ ਕਰ ਲਈਏ. ਜੇ ਆਪਾਂ ਲੇਟ ਸ਼ੁਰੂ ਕਰਦੇ ਆ ਨਹੀਂ ਕੰਮ ਕਰਦੀ, ਫਿਰ ਤਾਂ 2-3 ਦਵਾਈਆਂ ਦੇਣੀ ਪੈਂਦੀ.
ਹਾਂਜੀ ਡਾਕਟਰ ਸਾਹਿਬ, ਦੇਖਾ ਤੁਸੀਂ ਬਿਜ਼ੀ ਹੋ, ਕੰਮ ਤੇ ਜਾਣਾ, ਤੁਹਾਡੇ ਵੀ ਬੜੇ ਰੁਝੇਵੇਂ ਨੇ, ਤੁਸੀਂ ਟਾਈਮ ਦਿੱਤਾ ਸਾਨੂੰ, ਬਹੁਤ ਬਹੁਤ ਤੁਹਾਡਾ ਥੈਂਕਸ, ਕਿਉਂਕਿ ਲਾਈਨ ਹੋਰ ਕੋਈ ਹੈ ਨੀ. ਸੋ ਦੇਖਾ ਲੋਕਾਂ ਨੂੰ ਪਤਾ ਹੀ ਆ ਸ਼ੂਗਰ ਕੀ ਆ, ਇਸ ਕਰਕੇ ਕੁਸ਼ਚਨ ਨਹੀਂ ਪੁੱਛਦੇ. ਜਾਂ ਸੰਗਦੇ ਹੋਣਗੇ ਜਾਂ ਪਤਾ, ਬਸ ਦੋ ਹੀ ਗੱਲਾਂ ਹੋ ਸਕਦੀਆਂ. ਮੈਂ ਤਾਂ ਓਪਨ ਲਾਈਨ ਕਰਦਾ ਹੁੰਦਾ, ਜਿੰਨੇ ਮਰਜ਼ੀ ਸਵਾਲ ਪੁੱਛੋ, ਜਿਹੜੀ ਮਰਜ਼ੀ ਟੌਪਿਕ ਤੇ ਪੁੱਛ ਲਓ. ਖੈਰ ਆਪਣਾ ਹੁਣ ਟਾਈਮ ਆ ਗਿਆ ਨਹੀਂ ਦਿੰਦਾ, ਤੁਹਾਡਾ ਬਹੁਤ 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 ਤੁਹਾਡਾ ਥੈਂਕਸ. ਸੋ ਜਦੋਂ ਵੀ ਕਦੇ ਤੁਹਾਨੂੰ ਟਾਈਮ ਮਿਲੇ ਤੇ ਸਾਨੂੰ ਰੇਡੀਓ ਤੇ ਜ਼ਰੂਰ 2-4 ਮਿੰਟ ਲਈ ਸਾਡੇ ਸਰੋਤਿਆਂ ਨੂੰ ਗਿਆਨ ਦਿਆ ਕਰੋ. ਥੈਂਕ ਯੂ ਵੈਰੀ ਮਚ.
ਓਕੇ, ਥੈਂਕ ਯੂ.
ਸੋ ਪਿਆਰੇ ਸਰੋਤਿਓ, ਇਹ ਸੀਗੇ ਡਾਕਟਰ ਅੰਕੁਸ਼, ਜਿਹੜੇ ਕਿ ਬ੍ਰੈਂਪਟਨ ਦੇ ਵਿੱਚ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਜਿਹੜੀ ਇੰਟਰਸੈਕਸ਼ਨ ਹੈ ਬ੍ਰੈਮਲੀ ਤੇ ਕੰਟਰੀ ਸਾਈਡ ਦੀ, ਉਥੇ BNC ਅਰਜੈਂਟ ਕੇਅਰ ਹੈ. 365 ਦੇ 365 ਦਿਨ ਖੁੱਲਦੀ ਹੈ, ਕੋਈ ਛੁੱਟੀ ਨਹੀਂ ਹੁੰਦੀ, ਚਾਹੇ ਨਵਾਂ ਸਾਲ ਹੈ ਚਾਹੇ ਕ੍ਰਿਸਮਸ ਹੈ, ਕੋਈ ਵੀ ਦਿਨ ਹੈ. ਜਿਸ ਦਿਨ ਲੌਂਗ ਵੀਕਐਂਡ ਹੁੰਦਾ ਉਸ ਦਿਨ 11 ਤੋਂ 2 ਤੱਕ ਖੁੱਲਦੇ ਨੇ, ਬਾਕੀ ਦਿਨ ਤਾਂ ਰੈਗੂਲਰ ਆਵਰਸ ਖੁੱਲਦੇ ਹੀ ਖੁੱਲਦੇ ਨੇ. ਸੋ ਜਦੋਂ ਵੀ ਤੁਸੀਂ ਕੋਈ ਜਾਣਾ ਵੀ, ਉਥੇ 7 ਡਾਕਟਰ ਹੋਰ ਵੀ ਨੇ, ਫੈਮਿਲੀ ਡਾਕਟਰ, ਡਾਕਟਰ ਅਲਸ਼ਾਵੀ ਨੇ ਇਰਾਕ ਤੋਂ, ਡਾਕਟਰ ਸੇਵਾ ਕੁਮਾਰ ਨੇ ਸ਼੍ਰੀਲੰਕਾ ਤੋਂ, ਡਾਕਟਰ ਗਿੱਲ ਨੇ ਆਪਣੇ ਪੰਜਾਬ ਤੋਂ, ਇਸੇ ਤਰ੍ਹਾਂ ਡਾਕਟਰ ਕਿਮੀ ਨੇ, ਅੰਕੁਸ਼ ਨੇ, ਡਾਕਟਰ ਸੋਨਾਲੀ ਨੇ, ਸਾਰੇ ਇਹ ਫੈਮਿਲੀ ਡਾਕਟਰ ਨੇ. ਤੁਸੀਂ ਕਦੋਂ ਵੀ ਜਾ ਸਕਦੇ ਹੋ, ਵਿੱਚੀ ਫਾਰਮੇਸੀ ਹੈ, ਵਿੱਚੀ ਹੋਰ ਵੀ ਡਿਪਾਰਟਮੈਂਟ ਹੈਗੇ. ਸੋ ਮੈਂ ਐਡਵਰਟਾਈਜ਼ਮੈਂਟ ਨਹੀਂ ਕਰਦਾ, ਮੈਂ ਸਿਰਫ ਦੱਸਣਾ ਵੀ ਉੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ. ਜੇ ਫੈਮਿਲੀ ਡਾਕਟਰ ਤੁਹਾਨੂੰ ਨਹੀਂ ਵੀ ਬਣਾਉਂਦੇ, ਤੁਸੀਂ ਵਾਕ ਇਨ ਜਾ ਸਕਦੇ ਹੋ. ਹਾਂਜੀ, ਸੋ ਇਹ ਸੀ ਡਾਕਟਰ ਅੰਕੁਸ਼, ਇਹਨਾਂ ਦਾ ਥੈਂਕਸ. ਤੋ ਹੁਣ ਆਪਾਂ ਆਪਣੇ ਟੌਪਿਕ ਦੇ ਵੱਲ ਆਉਂਦੇ ਹਾਂ. ਬਿਫੋਰ ਆਈ ਸਟਾਰਟ ਮਾਈ ਟੌਪਿਕ, ਧਾਮੀ ਸਾਹਿਬ ਮੇਰੇ ਰੈਗੂਲਰ ਕਸਟਮਰ ਨੇ, ਬਹੁਤ ਵਧੀਆ ਇਨਸਾਨ ਨੇ, ਵਧੀਆ ਸਮਾਈਲਿੰਗ ਫੇਸ ਹੈ ਇਹਨਾਂ ਦੀ, ਵਧੀਆ ਗੱਲਬਾਤ ਕਰਦੇ ਨੇ. ਸੋ ਉਹ ਪ੍ਰੋਗਰਾਮ ਹਮੇਸ਼ਾ ਹੀ ਸੁਣਦੇ ਨੇ, ਵਾਰ ਵਾਰ ਥੈਂਕਸ ਕਰਨ ਦਾ ਲੱਗਦਾ ਕਿ ਕੀ ਗੱਲ ਹੈ, ਇਹ ਤਾਂ ਫੈਮਿਲੀ ਮੈਂਬਰ ਹੀ ਬਣ ਗਏ ਹੁਣ ਮੇਰੇ. ਧਾਮੀ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ. ਹੁਣ ਮੈਂ ਉਹਨਾਂ ਟੌਪਿਕ ਤੇ ਵਾਪਸ, ਟੌਪਿਕ ਸੀਗਾ ਰਿਐਲਿਟੀ ਆਫ ਡੈਥ, ਜਿਹੜੀ ਮੌਤ ਹੈ ਇਹਨੂੰ ਥੋੜਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਵੀ, ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਵੀ. ਪਹਿਲੀ ਗੱਲ ਕਿ ਡੈਥ ਕਹਿੰਦੇ ਕੀ ਨੂੰ ਨੇ, ਹਾਉ ਯੂ ਕੈਨ ਡਿਫਾਈਨ ਡੈਥ. ਸੋ ਉਹਨੂੰ ਆਪਾਂ ਕਹਾਂਗੇ ਕਿ ਡੈਥ ਇਜ਼ ਡਿਫਾਈਨ ਐਜ਼ ਦਾ ਐਕਟ ਆਫ ਪਾਸਿੰਗ ਅਵੇ, ਕੋਈ ਚੀਜ਼ ਨਿਕਲ ਜੇ. ਔਰ ਇਹਨੂੰ ਇਹ ਕਹਿੰਦੇ ਦਾ ਐਂਡ ਆਫ ਲਾਈਫ, ਜ਼ਿੰਦਗੀ ਖਤਮ ਹੋ ਗਈ, ਇਹਦਾ ਮਤਲਬ ਮੌਤ ਹੈ. ਵੈਨ ਏ ਪਰਸਨ ਟੇਕਸ ਲਾਸਟ ਬ੍ਰੈਥ, ਅਖੀਰਲਾ ਸਾਹ ਆਇਆ ਤੇ ਹੀ ਇਜ਼ ਡੈਡ. ਵੈਨ ਅਵਰ ਹਾਰਟ ਐਂਡ ਬ੍ਰੇਨ ਸਟੋਪ ਵਰਕਿੰਗ, ਤਾਂ ਵੀ ਡਾਕਟਰ ਕਹਿੰਦੇ ਨੇ ਮਰ ਗਿਆ ਜੀ. ਦੇਖੋ ਇਹ ਇੱਕ ਰੂਹਾਨੀ ਤੌਰ ਤੇ ਗੱਲ ਕਰਦਾ ਮੈਂ, ਇਹ ਇੱਕ ਯੂਨੀਵਰਸਲ ਸੱਚਾਈ ਹੈ, ਫੰਡਾਮੈਂਟਲ ਸੱਚਾਈ ਹੈ ਕਿ ਜਿਹੜੀ ਵੀ ਚੀਜ਼ ਇਸ ਦੁਨੀਆਂ ਦੇ ਵਿੱਚ ਪੈਦਾ ਹੋਈ ਹੈ ਜਾਂ ਹੋਇਆ, ਉਹਦਾ ਇੱਕ ਨਾ ਇੱਕ ਦਿਨ ਅੰਤ ਜ਼ਰੂਰ ਹੋਣਾ, ਉਹਦੀ ਡੈਥ ਵੀ ਨੈਟਲੀ ਡੈਥ ਹੋਣੀ ਹੋਣੀ ਹੈ. ਦੇਖੋ ਜਿਹੜੇ ਅਸੀਂ ਆਦਮੀ ਹਾਂ, ਬੜੀਆਂ ਆਕੜਾਂ ਕਰਦੇ ਫਿਰਦੇ, ਪਤਾ ਨਹੀਂ ਕਿੰਨੇ ਸਾਲ ਕਰਾਂਗੇ, ਕਿੰਨੀਆਂ ਹੇਰਾ ਫੇਰੀਆਂ, ਨਿੰਦਿਆ ਚੁਗਲੀ ਕਰਦੇ ਆ, ਭੱਜੇ ਫਿਰਦੇ ਆ ਪੈਸਿਆਂ ਦੇ ਮਗਰ. ਪਰ ਜੇ ਸਾਨੂੰ ਸਾਡੀ ਹਕੀਕਤ ਪਤਾ ਲੱਗ ਜੇ ਨਾ, ਆਦਮੀ ਹਾਂ ਅਸੀਂ, ਆਦਮੀ, ਦਮ, ਦਮ ਕਹਿੰਦੇ ਨੇ ਸਾਹ ਨੂੰ, ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਤ ਨਾ ਜਾਣੇ. ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਕਿਹਾ ਸੀਗਾ, 660 ਸਫ਼ੇ ਦੇ ਉੱਤੇ ਕੱਢ ਕੇ ਦੇਖ ਲਿਓ ਬੇਸ਼ੱਕ, ਦੈਟ ਵੀ ਆਰ ਦਾ ਹਿਊਮਨ ਬੀਂਗ ਆਫ ਏ ਸਿੰਗਲ ਸਿੰਗਲ ਬ੍ਰੈਥ ਐਂਡ ਵੀ ਡੋਂਟ ਨੋ ਅਵਰ ਡੈਥ ਟਾਈਮ. ਕਿਸੇ ਨੂੰ ਮੌਤ ਦਾ ਨਹੀਂ ਪਤਾ, ਪਰ ਇਹ ਗੱਲ ਪੱਕੀ ਆ ਕਿ ਮੌਤ ਆਉਣੀ ਆਉਣੀ ਹੈ. ਜੇ ਭਗਵਤ ਗੀਤਾ ਜਿਹੜੀ ਹਿੰਦੂਆਂ ਦੀ ਹੋਲੀ ਬੁੱਕ ਹੈ, ਉਹਦੇ ਚੈਪਟਰ 8 ਨੂੰ ਪੜ੍ਹੋ, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਦੀ ਸਟੱਡੀ ਕੀਤੀ ਵੀ ਹੈ, ਉਹਦੇ ਉੱਤੇ ਰਿਸਰਚ ਵੀ ਕੀਤੀ ਹੈ, PhD ਕੀਤੀ ਹੈ, ਇਸ ਕਰਕੇ ਮੈਨੂੰ ਵੱਖ ਵੱਖ ਧਰਮਾਂ ਦੇ ਬਾਰੇ ਥੋੜਾ ਮੋਟਾ ਕਿਤਾਬਾਂ ਪੜ੍ਹਨ ਕਰਕੇ ਗਿਆਨ ਹੈ. ਗੀਤਾ ਦੇ ਵਿੱਚ ਚੈਪਟਰ 8 ਦੇ ਵਿੱਚ ਲਾਰਡ ਕ੍ਰਿਸ਼ਨ ਮੌਤ ਦੇ ਬਾਰੇ ਕਹਿੰਦੇ ਨੇ, ਅਰਜੁਨ ਨੂੰ ਸਮਝਾਉਂਦੇ ਨੇ ਕਿ everyone, ਹਰ ਕੋਈ, ਨੋ ਐਕਸੈਪਸ਼ਨ, everyone who is born will die one day. ਕਹਿੰਦਾ ਜਿਹੜਾ ਵੀ ਪੈਦਾ ਹੋਇਆ ਨਾ, ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਮਰਨਾ ਹੀ ਮਰਨਾ. ਜਦੋਂ ਮੌਤ ਹੀ ਹਰੇਕ ਨੂੰ ਆਉਣੀ ਹੈ, ਫਿਰ ਚੰਗੇ ਕੰਮ ਕਰੋ, ਮਾੜੇ ਕੰਮ ਕਿਉਂ ਕਰਦੇ ਆ? ਕੁਰਾਨ ਇਸਲਾਮ ਦੀ ਪਵਿੱਤਰ ਕਿਤਾਬ ਹੈ, ਉਹਦੇ ਵਿੱਚ ਲਿਖਿਆ ਹੈ, ਸ਼ੋਰਲੀ ਵੀ ਬਿਲੋਂਗ ਟੂ ਅੱਲਾਹ ਐਂਡ ਟੂ ਹਿਮ ਸ਼ੈਲ ਬੀ ਰਿਟਰਨ, ਕਿਉਂਕਿ ਸਾਨੂੰ ਅੱਲਾਹ ਨੇ ਭੇਜਿਆ ਤੇ ਵਾਪਸ ਅਸੀਂ ਅੱਲਾਹ ਕੋਲ ਜਾਣਾ. ਸੋ ਮੌਤ ਜਿਹੜੀ ਹੈਗੀ, ਜਿਹੜੀ ਮੌਤ ਕੀ ਹੈ, ਕਿ ਸਾਡਾ ਜਿਹੜਾ ਸਰੀਰ ਨਾ ਹੱਡ ਚਾ ਮਸ ਦਾ ਬਣਿਆ ਹੋਇਆ ਇਹਦੇ ਵਿੱਚ ਇੱਕ ਕਰੰਟ ਹੈ, ਐਂ ਕਹਿ ਲਓ ਇੱਕ ਰੂਹ ਹੈ। ਜਦੋਂ ਪੰਛੀ ਕਹਿ ਲਓ ਚੱਲ ਉੱਡ ਜਾ ਰਹੇ ਪੰਛੀ, ਆ ਗਾਣਾ ਲੱਗਿਆ ਸੀ ਨਾ, ਇਹ ਪੰਛੀ ਹੋਈ ਆ, ਜਦੋਂ ਸਾਡੇ ਸਰੀਰ ਚੋਂ ਉੱਡ ਗਿਆ ਨਾ ਤੇ ਫਿਰ ਇਹਦੀ ਕੋਈ ਵੈਲਿਊ ਨਹੀਂ, ਚਾਹੇ ਇਹਨੂੰ ਫ੍ਰੀ ਚ ਰੱਖੋ, ਚਾਹੇ ਇਹਨੂੰ ਅੱਗ ਦੇ ਸਪੁਰਦ ਕਰੋ, ਚਾਹੇ ਫਿਰ ਮਿੱਟੀ ਦੇ ਸਪੁਰਦ ਕਰੋ। ਆਪਾਂ ਵੀ ਲਿਆ ਕੇ ਚਸਕੇ ਦੇ ਨਾਲ ਚਿਕਨ ਚੁਕਨ ਲਿਆ ਕੇ ਫਰਿੱਜ ਚ ਰੱਖਦੇ ਆ ਨਾ, ਉਹਦੇ ਵਿੱਚ ਵੀ ਲਾਈਫ ਹੁੰਦੀ ਹੈ। ਜਦੋਂ ਉਹਦੀ ਲਾਈਫ ਨਿਕਲ ਗਈ ਮਾਰ ਦਿੰਦੇ ਆ ਤੇ ਫਿਰ ਜਿੱਥੇ ਮਰਜ਼ੀ ਰੱਖੋ, ਜਿੰਨੇ ਮਰਜ਼ੀ ਟੋਟੇ ਕਰੋ, ਜਿੰਨੇ ਮਰਜ਼ੀ ਪੀਸ ਬਣਾਓ। ਇੱਕ ਵਾਰੀ ਮਹਾਤਮਾ ਬੁੱਧ ਨੂੰ ਕਿਸੇ ਨੇ ਸਵਾਲ ਕੀਤਾ, ਉਹਦਾ ਪ੍ਰੇਮੀ ਸੀਗਾ, ਕਹਿੰਦੇ ਮਹਾਤਮਾ ਬੁੱਧ ਜੀ ਤੁਸੀਂ ਇੰਨੇ ਪਹੁੰਚੇ ਵੀ ਹੋ, ਰੱਬ ਨਾਲ ਮਿਲਾਪ ਕਰਦੇ ਹੋ, ਹਰ ਵਕਤ ਸਮਾਧੀ ਚ ਰਹਿੰਦੇ ਹੋ, ਕੋਈ ਇਹੋ ਜਿਹਾ ਤਰੀਕਾ ਤਾਂ ਦੱਸੋ ਜਿਹਦੇ ਨਾਲ ਮੌਤ ਨਾ ਆਵੇ। ਮੈਂ ਮਰਨਾ ਨਹੀਂ ਚਾਹੁੰਦਾ, ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਨੂੰ ਮੌਤ ਨਾ ਆਵੇ। ਤਾਂ ਮਹਾਤਮਾ ਬੁੱਧ ਨੇ ਅੱਖਾਂ ਮੀਚੀਆਂ ਤੇ ਫਿਰ ਸਮਾਈਲ ਦਿੱਤੀ, ਕਹਿੰਦੇ ਬੇਟਾ ਇਹ ਤਾਂ ਬੜਾ ਆਸਾਨ ਤਰੀਕਾ ਹੈ, ਤੈਨੂੰ ਮੌਤ ਨਹੀਂ ਆਉਂਦੀ। ਉਹ ਕਹਿੰਦਾ ਜੀ ਦੱਸੋ ਕਿਹੜਾ ਤਰੀਕਾ, ਮੈਨੂੰ ਤਾਂ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ। ਕਹਿੰਦਾ ਇਹਦਾ ਸਿੰਪਲ ਤਰੀਕਾ ਇਹ ਹੀ ਹੈ ਕਿ ਤੂੰ ਜਨਮ ਨਹੀਂ ਸੀ ਲੈਣਾ, ਹੈ ਨਾ ਵਧੀਆ ਗੱਲ ਕਹੀ, ਕਿ ਤੂੰ ਜਨਮ ਨਹੀਂ ਸੀ ਲੈਣਾ, ਯੂ ਸ਼ੁੱਡ ਨਾਟ ਬੋਰਨ, ਕਿ ਜੇ ਤੂੰ ਜਨਮ ਲੈ ਲਿਆ ਹੁਣ ਤੇਰੇ ਹੱਥ ਚ ਨਹੀਂ, ਫਿਰ ਤੇਰੇ ਹੱਥ ਚ ਮੌਤ ਵੀ ਨਹੀਂ। ਜੇ ਜਨਮ ਨਹੀਂ ਤੇਰੇ ਹੱਥ ਚ ਤੇ ਮੌਤ ਤੇਰੇ ਹੱਥ ਚ ਕਿਵੇਂ ਹੋਊਗਾ? ਸੋ ਇਸ ਕਰਕੇ ਜੇ ਕੋਈ ਸਾਨੂੰ ਪੱਕਾ 100% ਭਰੋਸਾ ਹੈ ਨਾ ਕਿ ਕੋਈ ਚੀਜ਼ ਆਵੇਗੀ ਤੇ ਉਹ ਕਿਹੜੀ ਚੀਜ਼ ਹੈ, ਉਹ ਹੈ ਸਾਡੀ ਮੌਤ। ਬਾਕੀ ਚੀਜ਼ਾਂ ਆਉਣ ਜਾਂ ਨਾ ਆਉਣ ਪਰ ਮੌਤ ਜ਼ਰੂਰ ਆਊਗੀ। ਇਸੇ ਕਰਕੇ ਕਿਹਾ ਜਾਂਦਾ ਰਾਮ ਗਿਓ ਰਾਵਣ ਗਿਓ ਜਾਕਾ ਬਹੁ ਪਰਿਵਾਰ। ਕਿੰਨਾ ਵੱਡਾ ਪਰਿਵਾਰ ਸੀ, ਲੱਖਾਂ ਉਹਦੇ ਪੁੱਤ ਪੋਤੇ ਪੋਤੀਆਂ ਸੀਗੀਆਂ ਰਾਵਣ ਦੀਆਂ, ਕਿੰਨਾ ਪਾਵਰਫੁਲ ਸੀਗਾ। ਰਾਮ ਚੰਦਰ ਜੀ ਕਿੰਨੇ ਪਾਵਰਫੁਲ ਸੀਗੇ। ਰਾਮ ਗਿਓ ਰਾਵਣ ਗਿਓ ਜਾਕਾ ਬਹੁ ਪਰਿਵਾਰ, ਅਸੀਂ ਤਾਂ ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜੋ ਸੰਸਾਰ। ਨਾਨਕ ਸਾਹਿਬ ਕਹਿੰਦੇ ਕਿ ਇੱਕ ਸੁਪਨਾ ਹੈ, ਜਿਵੇਂ ਜਦੋਂ ਸਾਨੂੰ ਬਿਸਤਰੇ ਚ ਪਏ ਪਏ ਨੂੰ ਸੁਪਨਾ ਆਉਂਦਾ ਨਾ, ਸੋਫੇ ਦੇ ਪਏ ਪਏ ਨੂੰ, ਤੇ ਕਦੇ ਸਾਨੂੰ ਲਾਟਰੀ ਨਿਕਲ ਆਉਂਦੀ ਹੈ, ਕਦੇ ਅਸੀਂ ਦਾਰਾ ਪਹਿਲਵਾਨ ਬਣ ਜਾਂਦੇ ਹਾਂ, ਕਦੇ ਸਾਡੀ ਚੋਰਾਂ ਨਾਲ ਲੜਾਈ ਹੁੰਦੀ ਹੈ, ਚੀ 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 ਕਰਕੇ ਚੀਕਾਂ ਜੀਆਂ ਮਾਰਦੇ ਹਾਂ, ਘਰ ਵਾਲੀ ਉਠਾਉਂਦੀ ਹੈ ਵੀ ਕੀ ਡਰੀ ਕੀ ਜਾਂਦੇ ਹੋ ਤੁਸੀਂ, ਤੇ ਜਦੋਂ ਅੱਖ ਖੁੱਲਦੀ ਹੈ ਅਸੀਂ ਕਹਿੰਦੇ ਤਾਂ ਸੁਪਨਾ ਹੀ ਸੀਗਾ। ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਲਾਈਫ ਹੈ ਨਾ, ਇੱਕ ਸੁਪਨੇ ਦੀ ਤਰ੍ਹਾਂ ਹੈ, ਇੱਥੇ ਕੋਈ ਟਿਕਿਆ ਨਹੀਂ। ਰਾਮ ਚੰਦਰ ਜੀ ਨੂੰ ਖੁਦ ਅਸੀਂ ਪਰਮਾਤਮਾ ਕਹਿੰਦੇ ਹਾਂ, ਰਾਵਣ ਜੀ ਦਾ ਐਡਾ ਵੱਡਾ ਪਰਿਵਾਰ ਸੀ, ਜੇ ਉਹ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ। ਰਾਣਾ ਰਾਓ ਨ ਕੋ ਰਹੇ ਰੰਗ ਨ ਤੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬਾਂਧੇ ਤੀ। ਜਿਹਦਾ ਜਿਹਦਾ ਨੰਬਰ ਆਈਏ ਨਾ ਚਲੀ ਜਾਂਦਾ, ਜਾ ਕੇ ਆਪਣੇ ਬਰੈਂਪਟਨ ਚ ਬਾਲ ਸਾਹਿਬ ਦਾ ਫਿਊਨਰਲ ਹੋਮ ਹੈ, ਦੇਖ ਲਓ ਰੋਜ਼ ਹੀ ਫੋਟੋ ਲੱਗੀ ਹੁੰਦੀ ਹੈ, ਫਲਾਣਾ ਸਿੰਘ ਚਲੇ ਗਏ, ਫਲਾਣੀ ਬੀਬੀ ਚਲੀ ਗਈ, ਫਲਾਣੇ ਰਾਮ ਚਲੇ ਗਏ, ਫਲਾਣਾ ਪ੍ਰੀਤਮ ਕੌਰ ਚਲੀ ਗਈ, ਉੱਥੇ ਜਾ ਕੇ ਫੁੱਲ ਦੇ ਕੇ ਆ ਜਾਂਦੇ ਹਾਂ। ਸਭ ਦਾ ਜਿਹਦਾ ਜਿਹਦਾ ਨੰਬਰ ਲੱਗਦਾ, ਇਹ ਵੀ ਨਹੀਂ ਪਤਾ ਹੁੰਦਾ ਅੱਜ ਅਸੀਂ ਫੁੱਲ ਦੇ ਕੇ ਚੜਾ ਕੇ ਆਉਂਦੇ ਹਾਂ, ਉਹਨੂੰ ਸ਼ਰਧਾਂਜਲੀ ਭੇਂਟ ਕਰਕੇ ਆਉਂਦੇ ਹਾਂ, ਅਗਲੀ ਵਾਰ ਅਸੀਂ ਡੱਬੇ ਚ ਪਏ ਹੋਈਏ। ਸੋ ਇਸ ਕਰਕੇ ਮੌਤ ਜਿਹੜੀ ਹੈਗੀ ਨਾ ਉਹ ਪੱਕੀ ਹੈ। ਹੁਣ ਮੌਤ ਜਿਹੜੀ ਹੈਗੀ ਉਹ ਕੀ ਚੀਜ਼ ਹੈ, ਕੀ ਚੀਜ਼ ਸਾਡੇ ਸਰੀਰ ਚੋਂ ਨਿਕਲ ਜਾਂਦੀ ਹੈ? ਕਬੀਰ ਸਾਹਿਬ ਨੇ ਕਿਹਾ ਸੀ ਪਾਣੀ ਤੇ ਹੀ ਹਿਮ ਵਹਿਆ, ਪਾਣੀ ਤੇ ਹੀ ਹਿਮ, ਹਿਮ ਕਹਿੰਦੇ ਨੇ ਆਈਸ ਨੂੰ, ਬਰਫ਼ ਨੂੰ, ਪਾਣੀ ਤੇ ਹੀ ਹਿਮ ਵਹਿਆ, ਹਿਮ ਫਿਰ ਬਣਾ ਬਲਾਈ। ਉਹ ਬਰਫ਼ ਨੂੰ ਬਾਹਰ ਕੱਢ ਦਿਓ, ਕੀ ਬਣ ਜਾਂਦਾ? ਪਾਣੀ। ਕਬੀਰਾ ਜੋਥਾ ਸੋ ਵਹਿਆ ਅਬ ਕਹਾ ਕਛੂ ਨਾ ਜਾਈ, ਕਹਿੰਦੇ ਪਹਿਲਾਂ ਬਰਫ਼ ਬਣ ਜਾਂਦੀ ਹੈ, ਬਰਫ਼ ਤੋਂ ਪਾਣੀ। ਇਹੀ ਗੱਲ ਹੈ ਕਿ ਪਹਿਲਾਂ ਆਤਮਾ ਸਾਡੇ ਸਰੀਰ ਚ ਆ ਗਈ ਤੇ ਫਿਰ ਸਰੀਰ ਚੋਂ ਨਿਕਲ ਗਈ। ਬਸ ਇਸੇ ਨੂੰ ਇਹ ਜਿਹੜਾ ਆਉਣਾ ਤੇ ਜਾਣਾ, ਆਉਣ ਨੂੰ ਕਹਿੰਦੇ ਨੇ ਜਨਮ ਤੇ ਨਿਕਲ ਨੂੰ ਕਹਿੰਦੇ ਨੇ ਮੌਤ। ਬਸ ਇੰਨੀ ਕੀ ਗੱਲ ਹੈ। ਜੇ ਅਸੀਂ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰੀਏ ਤਾਂ ਇਹਦੀਆਂ ਨਿਸ਼ਾਨੀਆਂ ਕੀ ਨੇ? ਬਲੱਡ ਪ੍ਰੈਸ਼ਰ ਡਰੋਪ ਹੋ ਜਾਂਦਾ ਹੈ, ਪਲਸ ਜਿਹੜੀ ਘਟ ਜਾਂਦੀ ਹੈ, ਠੰਡਾ ਸਾਡਾ ਸਰੀਰ ਹੋ ਜਾਂਦਾ ਹੈ, ਸਾਹ ਸਾਨੂੰ ਆਉਂਦਾ ਨਹੀਂ ਤੇ ਅੱਖਾਂ ਸਾਡੀਆਂ ਉੱਥੇ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਤੇ ਅਖੀਰ ਚ ਬ੍ਰੇਨ ਵੀ ਜਵਾਬ ਦੇ ਜਾਂਦਾ ਤੇ ਹਾਰਟ ਜਵਾਬ ਦਿੰਦਾ। ਡਾਕਟਰ ਕਹਿੰਦੇ ਜੀ ਲੈ ਜਾਓ ਇਹਨੂੰ ਫਿਊਨਰਲ ਹੋਮ ਚ। ਇਸ ਕਰਕੇ ਮੌਤ ਨੂੰ ਹਮੇਸ਼ਾ ਅੱਖਾਂ ਦੇ ਅੱਗੇ ਰੱਖਣਾ ਚਾਹੀਦਾ ਹੈ। ਹਮੇਸ਼ਾ ਕੇ ਲੀਏ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ, ਕੁਛ ਅੱਛਾ ਕੰਮ ਕਰ ਲੋ ਚਾਰ ਦਿਨ ਕੀ ਜ਼ਿੰਦਗਾਨੀ ਮੇਂ। ਜੇ ਸਾਨੂੰ ਇਹ ਪੱਕਾ 100% ਯਕੀਨ ਹੋ ਜਾਵੇ ਵੀ ਮੌਤ ਪਤਾ ਨਹੀਂ ਕਦੋਂ ਆ ਜਾਣੀ ਹੈ, ਫਿਰ ਅਸੀਂ ਮਾੜਾ ਕੰਮ ਨਹੀਂ ਕਰਦੇ। ਨਾਲੇ ਮੌਤ ਤੋਂ ਡਰਨਾ ਕਿਉਂ ਹੈ? ਚਿੰਤਾ ਤਾਂ ਕੀ ਕੀਜੀਏ ਜੇ ਅਨਹੋਨੀ ਹੋਏ, ਇਸ ਮਾਰਗ ਸੰਸਾਰ ਮੇਂ ਨਾਨਕ ਸਥਿਰ ਨਹੀਂ ਕੋਈ, ਇੱਥੇ ਕੋਈ ਪੱਕਾ ਨਹੀਂ ਹੈ। ਜਦੋਂ ਪੱਕਾ ਹੀ ਨਹੀਂ, ਦਾਦੇ ਸਾਡੇ ਦਾਦੇ ਕਿੱਥੇ ਨੇ, ਪਿਓ ਕਿੱਥੇ ਨੇ, ਮਾਮੇ ਕਿੱਥੇ ਨੇ, ਫੁੱਫੇ ਕਿੱਥੇ ਨੇ, ਭੈਣਾਂ ਕਿੱਥੇ ਨੇ, ਗੁਆਂਢੀ ਕਿੱਥੇ ਨੇ, ਯਾਰ ਦੋਸਤ ਕਿੱਥੇ ਨੇ, ਉਹ ਚਲੇ ਗਏ ਤੇ ਅਸੀਂ ਕੋਈ ਪੱਕੀ ਸਟੈਂਪ ਲਗਾਈਏ ਵੀ ਅਸੀਂ ਰਹਿਣਾ? ਇੱਥੇ ਕੋਈ ਵੀ ਪੱਕਾ ਨਹੀਂ ਹੈ। ਇੱਕ ਲਾਰਡ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਇੱਕ ਥਾਂ ਤੇ ਹੋਰ ਦੱਸਿਆ ਡੈਥ ਦੇ ਬਾਰੇ, ਵਿੱਚ ਕਿਹੜੀ ਚੀਜ਼ ਨਿਕਲਦੀ ਹੈ। ਕਹਿੰਦੇ ਜਿਵੇਂ ਅਸੀਂ ਰੋਜ਼ਾਨਾ, ਅੱਜ ਦੇਖੋ ਪਿਛਲੇ ਸੰਡੇ ਨੂੰ ਮੈਂ ਹੋਰ ਕੱਪੜੇ ਪਾਏ ਸੀ, ਕੱਲ ਮੇਰੇ ਹੋਰ ਨੇ, ਹੁਣ ਮੇਰੇ ਹੋਰ ਨੇ, ਕੱਲ ਨੂੰ ਹੋਰ ਨੇ, ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਤੇ ਕੱਪੜੇ ਬਦਲਦੇ ਰਹਿੰਦੇ ਹਾਂ ਨਾ, ਇਸ ਤਰ੍ਹਾਂ ਹੀ ਆਤਮਾ ਇੱਕ ਸਰੀਰ ਚੋਂ ਨਿਕਲ ਕੇ ਦੂਜੇ ਚੋਂ ਤੀਜੇ, ਤੀਜੇ ਚੋਂ ਚੌਥੇ ਚ, ਇਸ ਤਰ੍ਹਾਂ ਆਤਮਾ ਚੱਲਦੀ ਰਹਿੰਦੀ ਹੈ, ਜਿਹਦੇ ਵਿੱਚ ਆ ਜਾਂਦੀ ਹੈ ਜਨਮ ਹੋ ਜਾਂਦਾ, ਜਿੱਥੋਂ ਚਲੀ ਜਾਂਦੀ ਹੈ ਉਹ ਮੌਤ ਹੋ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ, ਸਮਝਣ ਦੀ ਲੋੜ ਹੈ ਭੈਣ ਭਰਾਵੋ, ਕਿ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਣ ਫਲ ਪੱਕ ਭੋਏ ਗਰੇ, ਬਹੁ ਨਾ ਲਾਗੇ ਡਾ। ਜਿਵੇਂ ਦਰਖਤ ਤੋਂ ਇੱਕ ਫਲ ਪੱਕ ਕੇ ਥੱਲੇ ਡਿੱਗ ਪੈਂਦਾ ਨਾ, ਮੁੜ ਕੇ ਨਹੀਂ ਦਰਖਤ ਨਾਲ ਜੁੜ ਸਕਦਾ, ਇਸੇ ਤਰ੍ਹਾਂ ਹੀ ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਡਾਕਟਰ ਜਿੰਨਾ ਮਰਜ਼ੀ ਦੁਨੀਆਂ ਦਾ ਵਧੀਆ ਹੋਵੇ, ਉਹ ਸਾਨੂੰ ਜਿਉਂਦਾ ਨਹੀਂ ਕਰ ਸਕਦਾ। ਇਸ ਕਰਕੇ ਲਾਈਫ ਜਿਹੜੀ ਹੈ ਨਾ, ਇਸ ਬਹੁਤ ਕੀਮਤੀ ਹੈ, ਇਹਨੂੰ ਆਪਣੇ ਹੱਥੋਂ ਬਰਬਾਦ ਨਾ ਕਰੀਏ, ਸਾਨੂੰ ਬਰਬਾਦ ਕਰੀ ਜਾਂਦੇ ਹਾਂ। ਦੇਖੋ ਪਰਮਾਤਮਾ ਨੇ, ਵਾਹਿਗੁਰੂ ਨੇ ਸਾਨੂੰ ਕਿੰਨਾ ਸੁੰਦਰ ਸਰੀਰ ਦਿੱਤਾ, ਪਰ ਅਸੀਂ ਉਸ ਸਰੀਰ ਦੇ ਵਿੱਚ, ਮੈਂ ਬੜੇ ਚੰਗੇ ਚੰਗੇ ਮੁੰਡੇ ਮੈਨੂੰ ਕੱਲ ਵੀ ਮਿਲੇ ਸੀ, ਬੜਾ ਸੁੰਦਰ ਪਰਸਨੈਲਿਟੀ ਹੁੰਦੀ ਸੀ, ਉਹਨਾਂ ਨੇ ਚਿੱਟਾ ਖਾ ਕੇ, ਚਿੱਟੇ ਦਾ ਮਤਲਬ ਡਰੱਗਸ ਵਗੈਰਾ, ਚਿੱਟਾ ਖਾ ਕੇ ਬਿੱਲੀ ਵਰਗਾ ਮੂੰਹ ਨਿਕਲਿਆ ਵਾ ਉਹਨਾਂ ਦਾ। ਕਦੇ ਅਸੀਂ ਆਪਣੇ ਸਰੀਰ ਸਿਗਰਟਾਂ ਦੇ ਦੇਹ ਕਸ਼ ਤੇ ਕਸ਼ ਪੀ ਜਾਂਦੇ 24 ਘੰਟੇ, ਕਦੇ ਤੰਬਾਕੂ ਜਰਦਾ ਖਾਈ ਜਾਂਦੇ ਹਾਂ, ਕਦੇ ਸ਼ਰਾਬ ਦੱਬ ਕੇ ਪੀ ਜਾਂਦੇ ਹਾਂ, ਕਦੇ ਕੜਾਹੀਆਂ ਵਿੱਚ ਤਲੇ ਹੋਏ ਡੀਪ ਪਰੌਂਠੇ ਸਮੋਸੇ ਪੌਣ ਪੌਣ ਲੱਡੂ ਖਾ ਜਾਂਦੇ, ਜਲੇਬੀਆਂ ਪਾਈ ਜਾ ਰਹੇ ਹਾਂ। ਜਦੋਂ ਪਾਈ ਜਾਓਗੇ ਐਕਸਰਸਾਈਜ਼ ਲਈ ਸਮਾਂ ਨਹੀਂ, ਤੇ ਫੇਰ ਤੁਹਾਡਾ ਬਣੂਗਾ ਕਿ ਫੁੱਟਬਾਲ ਵਰਗਾ ਢਿੱਡ ਹੋ ਜਾਂਦਾ, 50 ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ। ਜਿਹੜੇ ਬੰਦੇ ਐਕਸਰਸਾਈਜ਼ ਵੀ ਕਰਦੇ ਨੇ, ਸਾਰੇ ਨਹੀਂ, ਜਿਹੜੇ ਬੰਦੇ ਕਰਦੇ ਨੇ, ਮੈਂ ਉਹਨਾਂ ਨੂੰ ਦੇਖਿਆ ਕਿ ਘੰਟਾ ਐਕਸਰਸਾਈਜ਼ ਕਰਕੇ ਆਉਂਦੇ ਨੇ, ਪੀਂਦੇ ਵੀ ਨੇ ਪ੍ਰੋਟੀਨ ਸ਼ੇਕ ਜਾਂ ਫਲਾਣਾ, ਬਾਹਰ ਆ ਕੇ ਪੀਜ਼ਾ ਡਿਪੂ ਤੋਂ ਜਾਂ ਨੋਵਾ ਪੀਜ਼ਾ ਤੋਂ 2 ਪੀਜ਼ੇ ਵੱਡੇ ਸਾਰੇ ਲੈ ਕੇ ਮੋਟਰਸਾਈਕਲ ਤੇ ਰੱਖ ਕੇ ਨਾ ਚੱਬਦੇ ਵੀ ਨਹੀਂ, ਫੜਾਫੜ ਅੰਦਰ ਸਿੱਟੀ ਜਾਂਦੇ ਨੇ, ਤੇ ਫਿਰ ਉਹ ਐਕਸਰਸਾਈਜ਼ ਕਰਨ ਦਾ ਕੀ ਫਾਇਦਾ ਹੋਇਆ? ਸੋ ਇਸ ਕਰਕੇ ਆਪਣੀ ਹੈਲਥ ਨੂੰ ਜ਼ਰੂਰੀ ਹੈ, ਜੇ ਹੈਲਥ ਹੈ ਨਾ ਠੀਕ ਤਾਂ ਠੀਕ ਹੈ, ਤਾਂ ਹੀ ਲਾਈਫ। ਬੰਦਾ ਕਹਿੰਦਾ ਮਰਨਾ ਤਾਂ ਜਦੋਂ ਹੈਗਾ ਹੀ ਆ ਯਾਰ, ਕਈ ਬੰਦੇ ਮੇਰੇ ਵਰਗੇ ਹਜੇ ਵੀ ਕਹਿੰਦੇ ਨੇ ਮਰਨਾ ਤਾਂ ਖਾ ਲਓ ਪੀ ਲਓ ਐਸ਼ ਕਰੋ, ਉਹ ਮਰੋ ਜ਼ਰੂਰ ਮਰਨਾ, ਪਰ ਚੰਗੀ ਮੌਤ ਤਾਂ ਮਰੋ, ਇਹੋ ਜਿਹੀ ਮੌਤ ਦਾ ਕੀ ਫਾਇਦਾ ਜੇ ਡਾਇਪਰ ਹਸਪਤਾਲ ਚ ਲੱਗੇ ਹੋਏ, ਨਰਸਾਂ ਵਾਰੀ ਵਾਰੀ ਆ ਕੇ ਤੁਹਾਡੇ ਸੂਈਆਂ ਲਾ ਕੇ ਖੂਨ ਕੱਢਦੀਆਂ ਰਹਿਣ, ਗਲੇ ਚ ਨਾਲੀਆਂ ਟੰਗੀਆਂ ਵੀ ਘਰ ਦੇ ਆਉਂਦੇ ਨੇ, ਉੱਥੇ ਸਾਹ ਔਖਾ ਹੁੰਦਾ, ਉਹ ਜੀ ਮੌਤ ਨਾਲੋ ਮੌਤ ਤਾਂ ਉਹ ਵੀ ਆਉਣੀ ਹੈ, ਪਰ ਚੰਗੀ ਮੌਤ ਮਰੋ, ਈਜ਼ੀ ਮੌਤ ਮਰੋ। ਸੋ ਈਜ਼ੀ ਮੌਤ ਤਾਂ ਹੀ ਮਰਾਂਗੇ ਜੇ ਅਸੀਂ ਮੌਤ ਨੂੰ ਸਮਝਾਂਗੇ, ਉਹਦੇ ਵਿੱਚ ਗੰਦ ਮੰਦ ਨਹੀਂ ਪਾਉਂਗੇ, ਜਿਹੋ ਜਿਹਾ ਪਾਉਂਗੇ ਫਿਰ ਉਹੋ ਜਿਹੇ ਫਲ ਉਗਣੇ ਨੇ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ 84 ਜੂਨ ਸਵਾਈ ਕਹਿੰਦੇ ਨੇ, 84 ਲੱਖ ਜੀਆ ਜੂਨ ਤੋਂ ਬਾਅਦ ਤੁਹਾਨੂੰ ਇਹ ਪਰਮਾਤਮਾ ਨੇ ਮਨੁੱਖਾ ਸ਼ਰੀਰ ਦਿੱਤਾ। 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜੇ ਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਪਰਮਾਤਮਾ ਨੇ ਪਤਾ ਨਹੀਂ ਕਿੰਨੀਆਂ ਜੂਨਾਂ ਚੋਂ ਕੱਢ ਕੇ ਸਾਨੂੰ ਇਹ ਮਨੁੱਖਾ ਸਰੀਰ ਦਿੱਤਾ, ਟੌਪ ਆਫ ਦੀ ਕ੍ਰੀਏਸ਼ਨ। ਜੇ ਟੌਪ ਆਫ ਦੀ ਕ੍ਰੀਏਸ਼ਨ ਦਾ ਮਤਲਬ ਨਾ ਸਮਝਿਆ, ਅਲਟੀਮੇਟ ਗੋਲ ਨਾ ਸਮਝਿਆ, ਸਿਰਫ ਪੈਸੇ ਦੇ ਮਗਰ ਭੱਜੇ ਰਹੇ, ਧਨ ਦੌਲਤ ਦੇ ਮਗਰ ਭੱਜੇ ਰਹੇ, ਪਾਵਰ ਦੇ ਮਗਰ ਭੱਜੇ ਰਹੇ, ਸੈਕਸ ਦੇ ਮਗਰ ਭੱਜੇ ਰਹੇ, ਡਰਾਮਿਆਂ ਦੇ ਮਗਰ ਭੱਜੇ ਰਹੇ, ਤਾਂ ਫੇਰ ਅਸੀਂ ਆਪਣੇ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦੇ। ਇਸ ਪੌੜੀ ਤੇ ਜੋ ਨਰ ਚੁੱਕੇ, ਜਿਹੜਾ ਫਿਰ ਜ਼ਿੰਦਗੀ ਦਾ ਅਸਲੀ ਮਕਸਦ ਪਰਮਾਤਮਾ ਨਾਲ ਜਿਹੜਾ ਮਿਲਣਾ ਸੀ ਉਦੋਂ ਚੁੱਕ ਗਿਆ, ਫਾਇਦਾ ਨਹੀਂ ਉਠਾਇਆ, ਸੋ ਆਏ ਜਾਏ ਦੁੱਖ ਪਾਏਗਾ। ਫਿਰ ਮੌਤ ਤੋਂ ਬਾਅਦ ਕੰਨੋਂ ਫੜ ਕੇ ਜਮਦੂਤਾਂ ਨੇ ਕਦੇ ਗੰਦੀ ਨਾਲੀ ਦਾ ਕੀੜਾ ਬਣਾ ਦੇਣਾ, ਕਦੇ ਕੁੱਤੇ ਬਣਾ ਦੇਣਾ, ਕਦੇ ਬਿੱਲੀਆਂ ਬਣਾ ਦੇਣਾ, ਕਦੇ ਘੋੜੇ ਬਣਾ ਦੇਣਾ, ਕਦੇ ਦਰਖਤ ਬਣਾ ਦੇਣੇ, ਫਿਰ ਉੱਥੇ ਚੱਲੀ ਕੰਮ। ਇਹ ਇਸ ਕਰਕੇ ਸਾਨੂੰ ਸੁਨਹਿਰੀ ਮੌਕਾ ਮਿਲਿਆ ਸੀ। ਹਰ ਵਕਤ ਪੈਸੇ, ਤਾਕਤ, ਐਸ਼, ਔਲਾਦ ਮੰਗਲੀ ਨਾ ਗੁਲਤਾਨ ਰੱਖੋ, ਕੁਝ ਆਪਣਾ ਵੀ ਫਿਕਰ ਕਰੋ। ਦੁਨੀਆਂ ਨੂੰ ਸਾਡੀ ਕੋਸ਼ਿਸ਼ ਹੈ, ਦੁਨੀਆਂ ਦੇ ਬਾਰੇ ਅਸੀਂ ਬੜੀਆਂ ਸਕੀਮਾਂ ਦਿੰਦੇ ਹਾਂ, ਦੁਨੀਆਂ ਦੇ ਬਾਰੇ ਬੜੇ ਵਿਚਾਰ ਦਿੰਦੇ ਹਾਂ, ਤੂੰ ਐਂ ਕਰ ਲੈ, ਉਹ ਐਂ ਕਰ ਲੈ, ਜਸਟਿਨ ਟਰੂਡੋ ਨੂੰ ਐਂ ਕਰਨਾ ਚਾਹੀਦਾ ਸੀਗਾ, ਮੋਦੀ ਨੂੰ ਐਂ ਕਰਨਾ ਚਾਹੀਦਾ ਸੀ, ਭਿੰਡਰਾਲ ਨੂੰ ਐਂ ਕਰਨਾ ਚਾਹੀਦਾ ਸੀ, ਫਲਾਣੇ ਸੰਤ ਨੂੰ ਐਂ ਕਰਨਾ ਚਾਹੀਦਾ। ਤੁਸੀਂ ਬਾਕੀਆਂ ਦੀ ਗੱਲ ਛੱਡੋ, ਤੁਸੀਂ ਆਪਣੇ ਬਾਰੇ ਸੋਚੋ, ਤੁਹਾਨੂੰ ਕੀ ਕਰਨਾ ਚਾਹੀਦਾ, ਆਪਣੇ ਪੈਰਾਂ ਚ ਬੂਟ ਪਾ ਲਓ, ਆਪਣੇ ਬਾਰੇ ਸੋਚੋ, ਤੁਹਾਡੇ ਤੇ ਕੰਡੇ ਅਸਰ ਨਹੀਂ ਕਰਦੇ। ਇੱਥੇ ਤਾਂ ਗੁਰੂ ਨਾਨਕ ਸਾਹਿਬ ਵੀ ਆਏ, ਇੱਥੇ ਮੁਹੰਮਦ ਸਾਹਿਬ ਵੀ ਆਏ, ਇੱਥੇ ਜੀਸਸ ਕ੍ਰਾਈਸਟ ਵੀ ਆਏ, ਇੱਥੇ ਰਾਮਚੰਦਰ ਜੀ ਵੀ ਆਏ, ਕ੍ਰਿਸ਼ਨ ਜੀ ਵੀ ਆਏ, ਪਲਟੂ ਸਾਹਿਬ ਵੀ ਆਏ, ਕਬੀਰ ਸਾਹਿਬ ਵੀ ਆਏ, ਮੀਰਾ ਬਾਈ ਵੀ ਆਈ, ਸਹਿਜੋ ਬਾਈ ਵੀ ਆਈ, ਕਿੰਨੇ ਉੱਚ ਕੋਟੀ ਦੇ ਮਹਾਤਮਾ ਆ ਗਏ। ਕਦੇ ਉਹਨਾਂ ਦੇ ਆਉਣ ਨਾਲ ਸੰਸਾਰ ਸਵਰਗ ਬਣਿਆ ਨਹੀਂ, ਸਵਰਗ ਉਹਨਾਂ ਲਈ ਬਣ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਫਾਲੋ ਕਰਕੇ ਆਪਣੀ ਜ਼ਿੰਦਗੀ ਚ ਲਾਗੂ ਕੀਤਾ। ਸੋ ਇਸੇ ਕਰਕੇ ਆਪਣੇ ਪੈਰਾਂ ਚ ਬੂਟ ਪਾ ਲਓ ਭਰਾਓ, ਤਾਂ ਕਿ ਦੁਨੀਆਂ ਦੇ ਕੰਡੇ ਤੁਹਾਡੇ ਤੇ ਅਸਰ ਨਾ ਕਰਨ। ਕਦੇ ਕੰਡੇ ਵੀ ਚੁਗੇ ਜਾਂਦੇ ਨੇ। ਸੋ ਆਪਣੇ ਬਾਰੇ ਸੋਚੋ, ਠੀਕ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਅੱਲਾ ਵਾਹਿਗੁਰੂ ਨੂੰ ਹਮੇਸ਼ਾ ਯਾਦ ਕਰਦੇ ਹਾਂ, ਧਾਰਮਿਕ ਪੁਸਤਕਾਂ ਵੀ ਪੜ੍ਹਦੇ ਹਾਂ, ਹੋਲੀ ਬੁੱਕਸ ਕਿਹੜੀਆਂ ਕਿਹੜੀਆਂ ਨੇ ਜਿਵੇਂ ਭਗਵਦ ਗੀਤਾ ਹੋ ਗਈ, ਕੁਰਾਨ ਹੋ ਗਈ, ਬਾਈਬਲ ਹੋ ਗਈ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ। ਪਰ ਜਿਹੜੇ ਬੰਦੇ ਪੜ੍ਹਦੇ ਆ ਨਾ ਸਵੇਰ ਤੋਂ ਲੈ ਕੇ ਸ਼ਾਮ ਤਾਂ ਬਾਣੀਆਂ ਦਾ ਜਾਪ ਕਰਦੇ, ਚਾਹੇ ਉਹ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਚਾਹੇ ਗੀਤਾ ਦਾ, ਚਾਹੇ ਹਨੂੰਮਾਨ ਚਾਲੀਸਾ ਦਾ, ਗਾਇਤਰੀ ਮੰਤਰ ਆ, ਅਸੀਂ ਉਹਨੂੰ ਰੱਟਾ ਲਾ ਕੇ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਵੀ ਇੰਨੇ ਮੰਤਰ ਪੜ੍ਹ ਲਏ, ਇੰਨੀਆਂ ਮਾਲਾ ਫੇਰ ਲਈਆਂ, ਪਰ ਉਹਦਾ ਤਾਂ ਫਾਇਦਾ ਜੇ ਅਸੀਂ ਉਹਨੂੰ ਧਿਆਨ ਨਾਲ ਪੜ੍ਹੀਏ, ਉਹਨੂੰ ਸਮਝੀਏ ਤੇ ਉਹਦੇ ਉੱਤੇ ਅਮਲ ਕਰੀਏ। ਜਿੰਨਾ ਚਿਰ ਤੱਕ ਅਸੀਂ ਅਮਲ ਨਹੀਂ ਕਰਦੇ ਨਾ, ਪੜ੍ਹਨ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ। ਲਾਈਟਰ ਨੋਟ ਚ ਮੈਂ ਇੱਕ ਮੈਨੂੰ ਗੱਲ ਯਾਦ ਆ ਗਈ, ਮੈਂ ਸੁਣਾ ਦੇਣੀ ਚਾਹੁੰਦਾ। ਇੱਕ ਬੰਦਾ ਸੀਗਾ ਗਰੀਬ, ਉਹ ਕਿਸ਼ਤੀ ਚਲਾਉਂਦਾ ਸੀ, ਚੱਪੂ ਇੱਕ ਕਿਨਾਰੇ ਤੋਂ ਲੈ ਕੇ ਦੂਜੇ ਕਿਨਾਰੇ ਤੇ ਲੈ ਜਾਂਦਾ। ਇੱਕ ਵਾਰ ਉਹਦੀ ਕਿਸ਼ਤੀ ਚ ਪੰਡਿਤ ਜੀ ਬੈਠ ਗਏ, ਗਿਆਨ ਦੀਆਂ ਬੁੱਕਸ ਉਹਦੇ ਕੋਲ ਬੜੀਆਂ ਸੀਗੀਆਂ। ਉਹ ਪੰਡਿਤ ਜੀ ਪੁੱਛਦੇ ਨੇ, ਬੇਟਾ ਤੂੰ ਗੀਤਾ ਪੜ੍ਹੀ ਹੈ? ਉਹ ਕਹਿੰਦਾ, ਜੀ ਮੈਂ ਕਿੱਥੇ ਗੀਤਾ ਪੜ੍ਹੀ ਹੈ, ਮੈਨੂੰ ਤਾਂ ਫੁਰਸਤ ਹੀ ਨਹੀਂ। ਕਹਿੰਦੇ, ਗੁਰੂ ਗ੍ਰੰਥ ਸਾਹਿਬ ਪੜ੍ਹਿਆ? ਕਹਿੰਦਾ, ਮੈਨੂੰ ਉਹ ਵੀ ਨਹੀਂ ਪਤਾ ਜੀ ਕੀ ਹੁੰਦਾ। ਕਹਿੰਦਾ, ਵੇਦ ਪੜ੍ਹੇ ਨੇ? ਕਹਿੰਦਾ, ਵੇਦ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ, ਗੀਤਾ ਨੇ, ਵੇਦ ਤਾਂ ਮੈਂ ਪਹਿਲੀ ਵਾਰ ਸੁਣਿਆ, ਮੈਂ ਕਿੱਥੇ ਪੜ੍ਹੇ ਨੇ? ਕਹਿੰਦਾ, ਫੇਰ ਤੈਨੇ ਤਾਂ ਆਪਣੀ ਜ਼ਿੰਦਗੀ ਅੱਧੀ ਬਰਬਾਦ ਕਰ ਲਈ। ਕਹਿੰਦਾ, ਜੀ ਉਹ ਕਿਵੇਂ? ਕਹਿੰਦਾ, ਜਿਨ੍ਹਾਂ ਨੇ ਧਾਰਮਿਕ ਇਹ ਚੀਜ਼ਾਂ ਹੀ ਨਹੀਂ ਪੜ੍ਹੀਆਂ, ਉਹ ਤਾਂ ਫਿਰ ਜ਼ਿੰਦਗੀ ਫਜੂਲ ਆ। ਉਹ ਕਹਿੰਦਾ, ਅੱਛਾ। ਫਿਰ ਉਹ ਮੁੰਡਾ ਪੁੱਛਦਾ, ਅਨਪੜ੍ਹ ਬੰਦਾ ਕਿਹੜਾ ਕਿਸ਼ਤੀ ਚਲਾਉਂਦਾ? ਕਹਿੰਦਾ, ਪੰਡਿਤ ਜੀ ਇੱਕ ਗੱਲ ਦੱਸੋ। ਕਹਿੰਦੇ, ਕੀ? ਕਹਿੰਦੇ, ਤੁਹਾਨੂੰ ਤੈਰਨਾ ਆਉਂਦਾ? ਉਹ ਕਹਿੰਦਾ, ਤੈਰਨਾ? ਉਹ ਹੈਰਾਨ ਹੋ ਗਿਆ, ਤੈਰਨ ਦੀ ਕੀ ਲੋੜ ਪਿਆ? ਮੈਂ ਤਾਂ ਕਹਿੰਦਾ ਭਵਸਾਗਰ ਤੋਂ ਤਰ ਜਾਣਾ ਕਿਤਾਬਾਂ ਪੜ੍ਹ ਕੇ। ਇਹ ਕਿਤਾਬਾਂ ਚ ਇਹੀ ਤਾਂ ਦੱਸਿਆ ਵਾ ਭਵਸਾਗਰ ਤੋਂ ਕਿਵੇਂ ਤੈਰਨਾ। ਕਹਿੰਦਾ, ਮੈਨੂੰ ਨੀ ਪਤਾ ਭਵਸਾਗਰ ਤੋਂ ਕਿਵੇਂ ਤੈਰਨਾ ਨਹੀਂ ਤੈਰਨਾ, ਮੈਂ ਤੁਹਾਨੂੰ ਕਹਿਣ ਲੱਗਿਆ। ਮੇਰੀ ਕਿਸ਼ਤੀ ਚ ਹੋ ਗਿਆ ਛੇਕ, ਇਹ ਚ ਹੋ ਗਈ ਗਲੀ, ਆ ਪਾਣੀ ਭਰਿਆ ਆ, ਛਾਲ ਮਾਰ ਲਓ, ਤੈਰ ਕੇ ਦੂਜੇ ਪਾਸੇ ਚਲੇ, ਇਹਨਾਂ ਡੁੱਬ ਜਾਓਗੇ। ਉਹ ਕਹਿੰਦਾ, ਇਹ ਤਾਂ ਆਉਂਦਾ ਨੀ, ਪੰਡਿਤ ਜੀ ਡੁੱਬ ਗਏ, ਉਤਰ ਗਿਆ। ਸੋ ਮੈਂ ਇਹਨੂੰ ਲਾਈਟ ਨੋਟ ਚ ਕਿਹਾ, ਕਹਿਣ ਦਾ ਮਤਲਬ ਜਿਹੜਾ ਬੰਦਾ ਪ੍ਰੈਕਟੀਕਲ ਕਰਦਾ, ਜੋ ਕੁਛ ਕਿਹਾ ਧਾਰਮਿਕ ਪੁਸਤਕਾਂ ਦੇ ਵਿੱਚ, ਜੋ ਗੁਰੂ ਸਾਹਿਬਾਨ ਨੇ ਕਿਹਾ, ਉਹਨਾਂ ਦੀਆਂ ਸਿੱਖਿਆਵਾਂ ਤੇ ਜ਼ਿੰਦਗੀ ਚ ਅਮਲ ਕਰਦਾ, ਉਹੀ ਫਾਇਦਾ ਲਊ। ਜੇ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ, ਪੜ੍ਹ ਪੜ੍ਹ ਕੇ ਗੀਤਾ ਦੀਆਂ, ਵੇਦਾਂ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ, ਫਲਾਣੇ ਗੁਰੂ ਸਾਹਿਬ ਨੇ ਆ ਕਿਹਾ ਸੀ, ਮੁਹੰਮਦ ਸਾਹਿਬ ਆ ਕਹਿੰਦੇ, ਜੀਸਸ ਕ੍ਰਾਈਸਟ ਆ ਕਹਿੰਦੇ ਨੇ, ਪੜ੍ਹੀ ਜਾਂਦੇ ਤੁਕਾਂ ਦੀ, ਉਹਨਾਂ ਨੇ ਕਿਹਾ ਸੀਗਾ, ਤੁਸੀਂ ਕੀ ਕਹਿੰਦੇ ਉਹਦੇ ਬਾਰੇ ਦੱਸੋ, ਵੀ ਮੈਨੇ ਆਹ ਚੀਜ਼ ਦਾ ਅਮਲ ਕੀਤਾ, ਇਹਦੇ ਮੈਨੂੰ ਫਾਇਦਾ ਹੋਇਆ, ਆਪਣਾ ਜ਼ਿੰਦਗੀ ਦਾ ਤਜਰਬਾ ਦੱਸੋ। ਕਿਉਂਕਿ ਕਬੀਰ ਸਾਹਿਬ ਨੇ ਕਿਹਾ ਸੀ ਨਾ, ਜੋ ਬਹੁ ਏਕ ਨਾ ਜਾਣਿਆ, ਬਹੁ ਕੀ ਉਹ ਪਰਮਾਤਮਾ ਬਾਰੇ, ਜੋ ਬਹੁ ਏਕ ਨਾ ਜਾਣਿਓ ਤੋ ਬਹੁ ਜਾਣੇ ਕਿਆ ਹੋਏ। ਏਕ ਤੇ ਸਭ ਕੁਛ ਹੋਤ ਹੈ, ਸਭ ਤੇ ਏਕ ਨਾ ਹੋਏ। ਸਾਰੀਆਂ ਚੀਜ਼ਾਂ ਨੂੰ ਉਸ ਪਰਮਾਤਮਾ ਨੇ ਪੈਦਾ ਕੀਤਾ। ਸੋ ਇਸ ਕਰਕੇ ਚੀਜ਼ਾਂ ਦੇ ਮਗਰ ਨਾ ਭੱਜੋ। ਜਦੋਂ ਤੁਸੀਂ ਪਰਮਾਤਮਾ ਦਾ ਭੇਦ ਪਾ ਲਿਆ, ਉਹਦੇ ਲਈ ਮਿਹਨਤ ਅੰਦਰ ਕਰਨੀ ਪਊਗੀ, ਤੇ ਫੇਰ ਤੁਹਾਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ। ਮਰਤਾ ਮਰਤਾ ਜਗ ਮੂਆ, ਮਰਨ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੇ, ਬਹੁਤ ਜਨਮ ਨਾ ਹੋਏ। ਸਾਰੀ ਦੁਨੀਆਂ ਮਰੀ ਜਾਂਦੀ ਹੈ, ਮਰੀ ਜਾਂਦੀ ਹੈ, ਜੰਮੀ ਜਾਂਦੀ ਹੈ, ਮਰੀ ਜਾਂਦੀ ਹੈ, ਪਰ ਕੁਛ ਲੋਕ ਅਜਿਹੇ ਨੇ ਜਿਹੜੇ ਅਜਿਹੀ ਮੌਤ ਮਰਦੇ ਨੇ ਜਿਹਦੇ ਨਾਲ ਮੁੜ ਕੇ ਜੰਮਣ ਮਰਨ ਨਹੀਂ ਹੁੰਦਾ। ਉਹ ਕਿਹੜੀ ਮੌਤ ਹੈ? ਡਾਇੰਗ ਵਾਈ ਲਿਵਿੰਗ, ਜਿਵੇਂ ਸੇਂਟ ਪੌਲ ਨੇ ਕਿਹਾ ਸੀ ਨਾ, ਆਈ ਡਾਈ ਡੇਲੀ, ਮੈਂ ਤਾਂ ਰੋਜ਼ ਹੀ ਮਰਦਾ। ਪਹਿਲਾਂ ਮੌਤ ਕੀ ਹੈ? ਦੇਖੋ, ਜਦੋਂ ਸਾਡੀ ਰੂਹ ਸਰੀਰ ਛੱਡ ਕੇ ਚਲੀ ਜਾਂਦੀ ਨਾ, ਫਿਰ ਮੁੜ ਕੇ ਨਹੀਂ ਆਉਂਦੀ। ਪਰ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਧਿਆਨ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਤਾਂ ਆਪਣੀ ਰੂਹ ਨੂੰ ਖਿੱਚ ਕੇ ਤੀਸਰੇ ਦੁਆਰ ਤੇ, ਥਰਡ ਦੁਆਰ ਤੇ, ਦਸਵੇਂ ਦੁਆਰ ਤੇ ਲੈ ਆਉਂਦੇ ਹਾਂ। ਉਹ ਜਿਹੜੀ ਹੈ ਸਾਡਾ ਸਰੀਰ ਦੇ ਨਾਲੋਂ ਲਿੰਕ ਨਹੀਂ ਟੁੱਟਦਾ, ਪਰ ਸਾਡੀ ਰੂਹ ਉੱਪਰ ਜਿਹੜੇ ਪਰਮਾਤਮਾ ਜਿਹੜੀ ਪਾਵਰ ਨੇ ਇਹਦੇ ਬਣਾਇਆ, ਰੂਹ ਦਾ ਅੰਸ਼ ਹੈ, ਤੁਪਕਾ ਜਿਹੜਾ ਹੈ, ਉਹ ਸਮੁੰਦਰ ਚ ਲੈਂਦਾ ਜਦੋਂ ਚਾਹੇ ਅਸੀਂ ਵਾਪਸ ਆ ਜਾਂਦੇ। ਉਹਨੂੰ ਕਹਿੰਦੇ ਜਿਉਂਦੇ ਜੀ ਮਰਨਾ। ਜਿਵੇਂ ਕਿ ਡੱਡੂ ਹੁੰਦਾ, ਡੱਡੂ ਨਹੀਂ ਸੋਰੀ, ਕੱਛੂ ਹੁੰਦਾ, ਕੱਛੂ ਦੇ ਬਾਹਰ ਉੱਪਰ ਖੋਪੜੀ ਜੀ ਹੁੰਦੀ ਹੈ ਤੇ ਪਿੱਛੇ ਉਹਦੇ ਲੱਤਾਂ ਬਾਹਾਂ ਜੀ ਆਉਂਦੀਆਂ, ਜਦੋਂ ਉਹ ਵਿੱਚ ਚੱਕ ਕੇ ਸਾਰੀਆਂ ਇਕੱਠੀਆਂ ਕਰ ਲੈਂਦਾ, ਫਿਰ ਪਾਥੀ ਜੀ ਬਣ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣਾ ਕੰਟਰੋਲ ਕਰ ਲੈਂਦੇ ਹਾਂ ਮਾਇੰਡ ਨੂੰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹੜਾ ਮਨ ਬਾਹਰ ਭੱਜਿਆ ਫਿਰਦਾ, ਜਦੋਂ ਅਸੀਂ ਮਿਹਨਤ ਕਰਕੇ ਧਿਆਨ ਕਰਕੇ ਭਜਨ ਸਿਮਰਨ ਕਰਕੇ ਇਹਨੂੰ ਇਕੱਠਾ ਕਰ ਲੈਣਾ, ਇਹਦੇ ਵੱਡਾ ਕੋਈ ਦੋਸਤ ਹੀ ਨਹੀਂ, ਫਿਰ ਦੁਨੀਆਂ ਵੱਲ ਸਾਡਾ ਖਿਆਲ ਹੀ ਨਹੀਂ, ਫਿਰ ਸਾਨੂੰ ਅੰਦਰੋਂ ਆਨੰਦ ਆਉਣ ਲੱਗ ਜਾਂਦਾ। ਜਿਹਨੂੰ ਅੰਦਰੋਂ ਆਨੰਦ ਆਉਣ ਲੱਗ ਜਾਂਦਾ ਫਿਰ ਬਾਹਰ ਦੀ ਪਰਵਾਹ ਨਹੀਂ ਕਰਦਾ। ਜਿਵੇਂ ਕਿ ਬੁੱਲੇ ਸ਼ਾਹ ਦੇ ਸਤਿਗੁਰੂ ਸ਼ਾਹ ਇਨਾਇਤ ਨੇ ਕਿਹਾ ਸੀ ਨਾ, ਬੁੱਲਿਆ ਨਹੀਂ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਲਾਉਣਾ। ਤੇ ਅੱਜ ਸਾਡਾ ਰੌਲਾ ਕੀ ਹੈ ਕਿ ਅਸੀਂ ਡਰਾਮਿਆਂ ਦੇ ਮਗਰ ਭੱਜੇ ਫਿਰਦੇ ਹਾਂ। ਅੱਜ ਅਸੀਂ ਦੇਖਦੇ ਹਾਂ ਲਿਬਰਲ ਪਾਰਟੀ ਜਿੱਤੂਗੀ ਕਿ ਦੂਜੀ ਜਿੱਤੂਗੀ। ਪੰਜਾਬ ਦੇ ਵਿੱਚ 4-22 ਇਲੈਕਸ਼ਨਾਂ ਹੋਈਆਂ, ਉਹ 'ਚ ਆਮ ਆਦਮੀ ਪਾਰਟੀ ਜਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਕਿ ਕਾਂਗਰਸ ਜਿੱਤੀ ਹੈ, ਰਾਤ ਨੂੰ ਟੀਵੀ ਤੇ ਫੋਨ ਤੇ ਦੇਖਦੇ ਹਾਂ। ਸਾਡਾ ਇਹ ਸਵਾਦ ਨਹੀਂ ਹੋਣਾ ਚਾਹੀਦਾ। ਸਾਡਾ ਜੇ ਰਾਤ ਨੂੰ ਜਾਗ ਆ ਜਾਏ ਤੇ ਬੈਠੋ ਮੰਜੇ ਤੇ, ਬੈਠੋ ਥੱਲੇ, ਉਹੀ ਰੱਬ ਦਾ ਨਾਂ ਜਪ ਲਓ, ਕਿੰਨਾ ਆਨੰਦ ਆਊਗਾ, ਕੋਈ ਫਾਇਦਾ ਪਊਗਾ। ਕਦੇ ਜਿਹੜਾ ਸਾਡਾ ਕੇਜਰੀਵਾਲ ਆ ਜਾਂ ਮੋਦੀ ਆ ਜਾਂ ਜਸਟਿਨ ਟਰੂਡੋ ਜਾਂ ਟਰੰਪ ਬਣ ਗਿਆ, ਸਾਡੇ ਘਰੇ ਆ ਕੇ ਰੋਟੀ ਦੇ ਜਾਣੀ ਹੈ। ਜਿਹਨੇ ਦੇਣੀ ਹੈ ਉਹਨੂੰ ਯਾਦ ਕਰੋ, ਉਹ ਦੇਣ ਵਾਲਾ ਪਰਮਾਤਮਾ। ਦੇਖੋ ਰੂਹ ਕਿੱਥੇ ਚਲੀ ਜਾਂਦੀ ਹੈ, ਪਹਿਲਾਂ ਪੁੱਛੋ ਵੀ ਆਤਮਾ ਜਾਂਦੀ ਕਿੱਥੋਂ ਹੈ। ਇੱਕ ਵਾਰੀ ਕੋਈ ਬੱਚਾ, ਛੋਟਾ ਜਿਹਾ ਬੱਚੇ ਸਾਡੇ ਨਾਲ ਸਿਆਣੇ ਹੁੰਦੇ ਨੇ, ਬੱਚੇ ਦੇ ਹੱਥ 'ਚ ਮੋਮਬੱਤੀ ਜਾਗ ਰਹੀ ਸੀ। ਕਿਸੇ ਸਾਡੇ ਮੇਰੇ ਵਰਗੇ ਚਲਾਕ ਬੰਦੇ ਨੇ ਪੁੱਛਿਆ, ਕਹਿੰਦਾ ਬੇਟਾ ਗੱਲ ਸੁਣ। ਉਹ ਕਹਿੰਦਾ ਹਾਂਜੀ ਅੰਕਲ। ਕਹਿੰਦੇ ਆ ਜਿਹੜੀ ਮੋਮਬੱਤੀ ਦੀ ਲਾਈਟ ਜਗਦੀ ਹੈ, ਇਹ ਲਾਈਟ ਕਿੱਥੋਂ ਕਿਵੇਂ ਜਗੀ? ਉਹਦਾ ਤਾਂ ਮਤਲਬ ਸੀ ਬੱਚਾ ਕਹੂ ਜੀ ਮੈਂ ਦੀਵਾ ਸਲਾਈ ਨਾ ਜਲਾ ਲਈ ਜਾਂ ਲਾਈਟਰ ਨਾ ਜਲਾ ਲਈ ਜਾਂ ਤਵੇ ਤੋਂ ਸਟੋਵ ਤੋਂ ਜਲਾ ਲਿਆ। ਉਹ ਬੱਚਾ ਸਿਆਣਾ ਸੀਗਾ, ਪੂਜਾ ਪਾਠ ਕਰਨ ਵਾਲਾ ਸੀ, ਮੇਰੇ ਵਰਗੀਆਂ ਗੱਲਾਂ ਕਰਨ ਵਾਲਾ ਨਹੀਂ ਸੀਗਾ। ਉਹ ਬੱਚਾ ਕਹਿੰਦਾ ਅੰਕਲ ਜੀ ਕੀ ਪੁੱਛਿਆ? ਕਹਿੰਦਾ ਪੁੱਤ ਮੈਂ ਪੁੱਛਿਆ ਵੀ ਇਹ ਜਿਹੜੀ ਲਾਈਟ ਹੈ ਮੋਮਬੱਤੀ ਦੀ, ਇਹ ਤੂੰ ਜਲਾਈ ਕਿਵੇਂ ਹੈ, ਕਿੱਥੇ ਕਿਵੇਂ ਜਲਾਈ? ਬੱਚੇ ਨੇ ਮਾਰਤੀ ਫੂਕ। ਕਹਿੰਦਾ ਅੰਕਲ ਜੀ ਮੈਨੂੰ ਐਂ ਤਾਂ ਪਤਾ ਨਹੀਂ ਜਲਾਈ ਕਿੱਥੇ, ਮੈਨੂੰ ਐਂ ਦੱਸੋ ਹੁਣ ਬੁੱਝ ਗਈ ਜਾਊ ਕਿੱਥੇ, ਵੀ ਜਿੱਥੋਂ ਆਈ ਸੀ ਉੱਥੇ ਹੀ ਜਾਊ, ਬੱਚੇ ਨੇ ਦੱਸਣਾ ਸੀਗਾ। ਇਸੇ ਕਰਕੇ ਸਾਨੂੰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਦੋਂ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ 'ਚ ਅਸੀਂ ਇਹੀ ਤੁਕ ਪੜ੍ਹਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਭਾਈ ਸਾਹਿਬ ਜਿਹੜੇ ਮਰ ਗਏ ਜਾਂ ਜਿਹੜੇ ਭਾਈ ਜੀ ਪਾ ਇਹ ਤੁਕ ਪੜ੍ਹਦੇ ਨੇ ਉਹ ਸਾਨੂੰ ਦੱਸਦੇ ਵੀ ਉਹਦਾ ਬੜਾ ਆਨੰਦ ਆ ਉੱਥੇ ਮਰਨ ਤੋਂ ਬਾਅਦ। ਨਹੀਂ 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 ਨਹੀਂ, ਭੁਲੇਖੇ 'ਚ ਨਾ ਰਹੀਓ, ਇਹਦਾ ਰੂਹਾਨੀ ਮੀਨਿੰਗ ਹੈ। ਇਹਦਾ ਮਤਲਬ ਹੈ ਜਿਸ ਮਰਨੇ ਤੇ ਜਗ ਡਰੇ। ਲੋਕ ਮੌਤ ਤੋਂ ਹਰੇਕ ਡਰਦਾ, ਕਈ ਜਾਂਦੇ ਆ ਪਰ ਡਰਦੇ ਹਰੇਕ ਆ। ਮੇਰੇ ਮਨ ਆਨੰਦ, ਕਿਉਂਕਿ ਮੈਂ ਰੋਜ਼ ਹੀ ਮਰਦਾ, ਰੋਜ਼ ਹੀ ਆਪਣੀ ਚੜਾਈ ਕਰਦਾ, ਆਤਮਾ ਨੂੰ ਖਿੱਚ ਕੇ ਉੱਥੇ ਹੀ ਲੈ ਜਾਣਾ, ਪਰਮਾਤਮਾ ਨਾਲ ਵਾਹਿਗੁਰੂ ਨਾਲ ਮਿਲਾਉਣਾ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਕਿਉਂਕਿ ਮੈਂ ਮਿਹਨਤ ਅੰਦਰ ਦੀ ਕਰਦਾ, ਇਸ ਕਰਕੇ ਮੈਨੂੰ ਆਨੰਦ ਹੈ। ਮੈਨੂੰ ਪਤਾ ਮਰਨ ਤੋਂ ਬਾਅਦ ਮੈਂ ਕਿੱਥੇ ਜਾਣਾ, ਆਨੰਦ ਹੀ ਆਨੰਦ ਹੈ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿਉਂਕਿ ਮੈਨੂੰ ਪਤਾ, ਮੈਨੂੰ ਜਿਉਂਦੇ ਜੀ ਪਤਾ ਲੱਗ ਗਿਆ ਕਿ ਮੈਂ ਕਿੱਥੇ ਜਾਣਾ। ਸੋ ਇਸ ਕਰਕੇ ਮੈਨੂੰ ਮੌਤ ਦੀ ਪਰਵਾਹ ਨਹੀਂ, ਕਿਉਂਕਿ ਮੈਨੂੰ ਪਤਾ ਕਿ ਮੈਨੂੰ ਤਾਂ ਉੱਥੇ ਪੱਕਾ ਹੀ ਆਨੰਦ ਆਊਗਾ। ਇਹ ਉਹਨਾਂ ਲੋਕਾਂ ਲਈ ਹੈ। ਬੁੱਲੇ ਸ਼ਾਹ ਨੇ ਤਾਂਹੀ ਉਹਦਾ ਕਿਹਾ ਸੀ, ਜੇ ਤੂੰ ਮਰੇ ਮਰਨ ਤੋਂ ਪਹਿਲਾਂ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਰਨੇ ਦਾ ਮੁੱਲ ਪਾਏਗਾ। ਮਰ ਕੇ ਨਹੀਂ ਸਾਡੇ ਕੋਲ ਕੋਈ ਸਰਟੀਫਿਕੇਟ ਵੀ ਉਹ ਸਵਰਗ 'ਚ ਗਿਆ, ਨਰਕ 'ਚ ਗਿਆ, ਜਿੱਥੇ ਮਰਜ਼ੀ ਜਿੰਨੀਆਂ ਮਰਜ਼ੀ ਗੱਲਾਂ ਮਾਰ ਲਓ, ਪਤਾ ਉਦੋਂ ਹੀ ਲੱਗਣਾ ਮਰਨ ਦਾ ਜੇ ਜਿਉਂਦੇ ਜੀ ਅਸੀਂ ਮਰ ਕੇ ਦੇਖ ਲਾਂਗੇ। ਉਹ ਤਾਂ ਹੀ ਹੈ, ਉਹ ਤਾਂ ਹੀ ਪੋਸੀਬਲ ਹੈ ਜਦੋਂ ਅਸੀਂ ਭਜਨ ਸਿਮਰਨ ਅੱਖਾਂ ਮੀਚ ਕੇ ਕਰਦੇ ਹਾਂ, ਇੱਥੇ ਥਰਡ ਆਈ ਦੇ ਉੱਤੇ ਆਪਣੀ ਰੂਹ ਨੂੰ ਲੈ ਕੇ ਆਉਂਦੇ ਹਾਂ। ਠੀਕ ਹੈ, ਅਸੀਂ ਵਰਤ ਵੀ ਰੱਖਦੇ ਹਾਂ, ਅਸੀਂ ਮੰਦਰ 'ਚ ਵੀ ਜਾਂਦੇ ਹਾਂ, ਅਸੀਂ ਮਾਲਾ ਵੀ ਫੇਰਦੇ ਹਾਂ, ਅਸੀਂ ਪਹਾੜਾਂ 'ਤੇ ਵੀ ਜਾਂਦੇ ਹਾਂ, ਸਭ ਕੁਝ, ਸਮਥਿੰਗ ਇਜ਼ ਬੈਟਰ, ਪਰ ਅਸਲੀ ਫਾਇਦਾ ਉਦੋਂ ਹੀ ਹੈ ਜਦੋਂ ਤੁਹਾਡੀ ਜਿਹੜੀ ਰੂਹ ਹੈ ਨਾ, ਇਹਨੂੰ ਤੁਸੀਂ ਤੀਸਰੇ ਦਿਲ 'ਤੇ ਲੈ ਕੇ ਆਉਂਦੇ ਹੋ ਅਤੇ ਅੰਦਰਲੇ ਨਜ਼ਾਰੇ ਦੇਖਦੇ ਹੋ, ਉਹਨੂੰ ਕਹਿੰਦੇ ਨੇ ਡਾਇੰਗ ਬਾਈ ਲਿਵਿੰਗ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਆਈ ਕੈਨ ਬੀ ਇਨ ਦਾ ਬੋਡੀ ਐਂਡ ਲੀਵ ਦਾ ਬੋਡੀ ਵੈਨ ਐਵਰ ਆਈ ਵਾਂਟ ਟੂ। ਜੀਸਸ ਕ੍ਰਾਈਸਟ ਕਹਿੰਦੇ ਮੈਂ ਜਦੋਂ ਚਾਹਾਂ ਆਪਣੀ ਸਰੀਰ 'ਚ ਆ ਜਾਣਾ ਅਤੇ ਜਦੋਂ ਚਾਹਾਂ ਸਰੀਰ ਖਾਲੀ ਕਰ ਸਕਦਾ। ਜਦੋਂ ਆਪਣੇ ਉਹ ਡਾਕਟਰ ਜਦੋਂ ਕਦੇ, ਹੁਣ ਮੈਂ ਨਾਂ ਭੁੱਲ ਗਿਆ, ਜਦੋਂ ਟੀਕਾ ਲਾਉਂਦੇ ਨੇ ਬੇਹੋਸ਼ ਕਰਦੇ, ਟੀਕਾ ਲਾਉਂਦੇ ਸੀ ਬੇਹੋਸ਼ ਹੋ ਜਾਂਦਾ, ਫਿਰ ਸਾਡਾ ਸਰੀਰ ਜੋ ਮਰਜ਼ੀ ਕੱਟੀ ਚੱਲੋ। ਇਸੇ ਤਰ੍ਹਾਂ ਹੀ ਉਹ ਤਾਂ ਹੈਗਾ ਟੀਕੇ ਨਾਲ, ਪਰ ਜਿਹੜਾ ਬੰਦਾ ਭਜਨ ਸਿਮਰਨ ਕਰਦਾ ਉਹ ਰੂਹ ਨੂੰ ਖਿੱਚ ਕੇ ਲੈਂਦਾ, ਜੋ ਮਰਜ਼ੀ ਕਰੀ ਚੱਲੋ, ਅਤੇ ਜਦੋਂ ਜੀ ਕਰਦਾ ਉਹ ਵਾਪਸ ਆ ਜਾਂਦਾ। ਇਹਦੀ ਇੱਕ ਐਗਜ਼ਾਮਪਲ, ਮੇਰੇ ਕੋਲ ਟਾਈਮ ਥੋੜਾ, ਤੋਤੇ ਦੀ ਐਗਜ਼ਾਮਪਲ ਹੈ। ਤੋਤੇ ਦੀ ਕੀ ਐਗਜ਼ਾਮਪਲ ਹੈ? ਵੀ ਇੱਕ ਬੰਦਾ ਕੋਈ ਵਪਾਰੀ ਸ਼ਹਿਰ 'ਚ ਗਿਆ, ਉੱਥੇ ਤੋਤੇ ਬਹੁਤ ਸੀਗੇ ਸੁੰਦਰ, ਉਹ ਇੱਕ ਤੋਤੇ ਨੂੰ ਫੜ ਲਿਆ ਆ, ਤੋਤੇ ਨੂੰ ਫੜ ਕੇ ਲਿਆ ਕੇ ਪਿੰਜਰੇ 'ਚ ਬੰਦ ਕਰਤਾ, ਚੂਰੀ ਵੀ ਦਿਆ ਕਰੇ, ਕਾਜੂ ਬਦਾਮ ਵੀ ਖਾਣ ਨੂੰ ਦਿਆ ਕਰੇ, ਤੋਤੇ ਨੂੰ ਬੋਲਣ ਵੀ ਲਾ ਲਿਆ। ਅਗਲੇ ਸਾਲ ਫੇਰ ਉੱਥੋਂ ਉਹਨੇ ਵਪਾਰ ਕਰਨ ਜਾਣਾ ਸੀ, ਉਹਨੇ ਤੋਤੇ ਨੂੰ ਪੁੱਛਿਆ, ਸਿੰਬੋਲਿਕ ਗੱਲ ਬਣਾਈ ਵੀ ਹੈ, ਉਹਨੇ ਤੋਤੇ ਨੂੰ ਪੁੱਛਿਆ ਵੀ ਤੋਤੇ ਭਾਈ ਸਾਹਿਬ ਮੈਂ ਹੁਣ ਉੱਥੇ ਜੰਗਲ ਦੇ ਵਿੱਚ ਦੀ ਨਿਕਲਣਾ ਜਿੱਥੇ ਤੇਰੇ ਹੋਰ ਫਰੈਂਡ ਸੀ, ਜਿੱਥੇ ਤੈਨੂੰ ਮੈਂ ਫੜ ਕੇ ਲਿਆ ਜੀ, ਕੋਈ ਸੁਨੇਹਾ ਦੇਣਾ? ਉਹ ਕਹਿੰਦਾ ਹਾਂਜੀ। ਕਹਿੰਦੇ ਮੇਰੇ ਸਾਥੀਆਂ ਨੂੰ ਸੁਨੇਹਾ ਦਈਓ ਵੀ ਮੈਨੂੰ ਤੇ ਫੜ ਕੇ ਲੈ ਗਿਆ ਸੀ, ਮੈਨੂੰ ਇਹਨੇ ਪਿੰਜਰੇ ਚ ਕੀਤਾ ਹੋਇਆ ਬੰਦ, ਮੈਨੂੰ ਕਾਜੂ ਵੀ ਦਿੰਦਾ, ਬਦਾਮ ਵੀ ਦਿੰਦਾ, ਚੂਰੀ ਵੀ ਦਿੰਦਾ, ਤੋਇਆ ਤੋਤਾ ਮੀਆਂ ਮਿੱਟੂ ਵੀ ਕਹਾਉਣਾ ਸਿੱਖ ਲਿਆ। ਕਹਿੰਦਾ ਆਉਂਦੇ ਹੋਏ ਮੇਰਾ ਵੀ ਸੁਨੇਹਾ ਲੈ ਆਈਓ। ਕਹਿੰਦਾ ਠੀਕ ਹੈ। ਉਹ ਜੋ ਜੰਗਲ ਚ ਗਿਆ ਤੇ ਉਹਨੇ ਸਾਰੇ ਤੋਤੇ ਇਕੱਠੇ ਕੀਤੇ ਕਿਤੇ ਕਰਕੇ, ਕਹਿੰਦਾ ਮੈਂ ਜਿਹੜਾ ਤੁਹਾਡਾ ਤੋਤਾ ਫੜ ਕੇ ਲੈ ਗਿਆ ਸੀ ਨਾ, ਉਹਦਾ ਸੁਨੇਹਾ ਦਿੱਤਾ। ਉਹ ਕਹਿੰਦੇ ਕੀ? ਕਹਿੰਦੇ ਉਹ ਤੋਤੇ ਨੇ ਕਿਹਾ ਮੈਂ ਪਿੰਜਰੇ ਚ ਬੰਦ ਹਾਂ ਤੇ ਪਰ ਮੈਨੂੰ ਕਾਜੂ ਵੀ ਮਿਲਦੇ ਨੇ, ਬਦਾਮ ਵੀ ਮਿਲਦੇ ਨੇ, ਚੂਰੀ ਵੀ ਮਿਲਦੀ ਹੈ। ਕਹਿੰਦੇ ਅੱਛਾ। ਕਹਿੰਦੇ ਹਾਂ। ਕਹਿੰਦੇ ਉਹ ਤੋਤਾ ਕਹਿੰਦਾ, ਕਹਿੰਦਾ ਉੱਥੇ ਮੇਰੇ ਬਾਰੇ ਕੋਈ ਸੁਨੇਹਾ ਲਿਆ ਕੇ, ਮੈਂ ਤਾਂ ਉਹਨਾਂ ਨੂੰ ਸੁਨੇਹਾ ਦਿੱਤਾ, ਕੋਈ ਮੇਰੇ ਬਾਰੇ ਵੀ ਲਿਆਓ। ਉਹਨੇ ਜਦੋਂ ਕਿਹਾ ਮੇਰੇ ਬਾਰੇ ਸੁਨੇਹਾ ਲਿਆਓ ਤਾਂ ਦਰਖਤ ਦੇ ਉੱਤੇ ਇੱਕ ਬਜ਼ੁਰਗ ਤੋਤਾ ਬੈਠਾ ਸੀ, ਉਹ ਪਟਕਦੇ ਨੇ ਥੱਲੇ ਡਿੱਗਿਆ। ਜਦੋਂ ਪਟਕਦੇ ਨੇ ਥੱਲੇ ਡਿੱਗਿਆ, ਵਪਾਰੀ ਨੇ ਸੋਚਿਆ ਹੈ ਮੈਨੂੰ ਕੀ ਲੋੜ ਸੀ ਇਹਨੂੰ ਸੁਨੇਹਾ ਦੇਣ ਦੀ, ਇਹ ਵਿਚਾਰਾ ਗਮ ਦੇ ਵਿੱਚ ਵੀ ਸਾਡਾ ਸਾਥੀ ਉੱਥੇ ਚਲਿਆ ਗਿਆ, ਉਹ ਗਮ 'ਚ ਹੀ ਮਰ ਗਿਆ, ਚਲਿਆ ਗਿਆ। ਜਦੋਂ ਉਹ ਵਪਾਰੀ ਵਾਪਸ ਆਇਆ, ਤੋਤੇ ਨੇ ਪੁੱਛਿਆ ਮੇਰਾ ਕੋਈ ਸੁਨੇਹਾ ਲਿਆਇਆ? ਕਹਿੰਦਾ ਯਾਰ ਕੀ ਤੈਨੂੰ ਦੱਸਾਂ, ਜਦੋਂ ਮੈਂ ਤੇਰਾ ਸੁਨੇਹਾ ਤੋਤਿਆਂ ਨੂੰ ਦਿੱਤਾ ਵੀ ਤੂੰ ਪਿੰਜਰੇ 'ਚ ਬੰਦ ਹੈ, ਕਾਜੂ ਬਦਾਮ ਖਾਂਦਾ, ਐਸ਼ ਕਰਦਾ, ਪਰ ਹੈ ਪਿੰਜਰੇ 'ਚ ਬੰਦ, ਤਾਂ ਇਹ ਗੱਲ ਸੁਣ ਕੇ ਇੱਕ ਬਜ਼ੁਰਗ ਜਿਹਾ ਤੋਤਾ ਸੀਗਾ, ਕੋਈ ਜ਼ਮੀਨ ਤੋਂ ਉੱਪਰੋਂ ਦਰਖਤ ਤੋਂ ਡਿੱਗ ਕੇ ਨਾ ਉਹ ਮਰ ਗਿਆ। ਜਦੋਂ ਨੇ ਕਿਹਾ ਉਹ ਮਰ ਗਿਆ, ਨਾਲ ਹੀ ਉਹ ਆਪ ਪਿੰਜਰੇ 'ਚ ਮਰ ਗਿਆ। ਤੇ ਵਪਾਰੀ ਨੇ ਸੋਚਿਆ ਲੈ ਵੀ ਤਾਂ ਮਾੜਾ ਹੋ ਗਿਆ, ਉਧਰ ਜੰਗਲ 'ਚ ਮਰ ਗਿਆ, ਇਧਰ ਆ ਪਿੰਜਰੇ 'ਚ ਮਰ ਗਿਆ। ਹੁਣ ਜੋ ਮਰ ਹੀ ਗਿਆ ਉਹਨੇ ਉਹ ਪਿੰਜਰਾ ਖੋਲਤਾ, ਤੋਤਾ ਫਟਾਫਟ ਉੱਡ ਗਿਆ। ਜਦੋਂ ਉੱਡਿਆ ਜਾ ਕੇ ਦਰਖਤ ਤੇ ਬੈਠ ਗਿਆ, ਉਹ ਤੋਤੇ ਨੂੰ ਪੁੱਛਦਾ ਤੂੰ ਮਰਿਆ ਹੀ ਨਹੀਂ? ਕਹਿੰਦਾ ਮੈਂ ਤਾਂ ਸੋਚਿਆ ਤੂੰ ਮਰ ਗਿਆ ਤਾਂ ਹੀ ਪਿੰਜਰਾ ਖੋਲਿਆ। ਉਹ ਕਹਿੰਦਾ ਆਹੀ ਤਾਂ ਮੈਨੂੰ ਸੁਨੇਹਾ ਦਿੱਤਾ ਸੀ ਬਜ਼ੁਰਗ ਨੇ ਵੀ ਜੇ ਤੂੰ ਆਜ਼ਾਦ ਹੋਣਾ ਚਾਹੁੰਦਾ ਨਾ ਤਾਂ ਜਿਉਂਦੇ ਜੀ ਮਰ। ਸੋ ਜਿਹੜੇ ਬੰਦੇ ਰੱਬ ਦੀ ਦਿਨੋਂ ਮਿਹਨਤ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਰਾਤ ਨੂੰ ਟਾਈਮ ਲਾਉਂਦੇ ਨੇ, ਸਵੇਰੇ ਉੱਠਦੇ ਨੇ, ਘਰਾੜੇ ਘੱਟ ਜਾਂਦੇ ਨੇ, ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ, ਰਾਤ ਨੂੰ ਅੰਸੂ ਆਉਂਦੇ ਨੇ ਪਰਮਾਤਮਾ ਦੇ ਵਿਛੜਨ ਦੇ, ਫਿਰ ਉਹ ਤਰੱਕੀ ਕਰ ਜਾਂਦੇ ਲੋਕਾਂ ਦੇ, ਭਾਵੇਂ ਉਹ ਜਿਉਂਦਾ ਪਰ ਉਹਦੀ ਬਿਰਤ ਕਿਤੇ ਹੋਰ ਲੱਗੀ ਹੁੰਦੀ ਹੈ। ਭਾਵੇਂ ਮੇਰੇ ਵਰਗੇ ਦੇ ਅੱਧੀਆਂ ਬਾਹਾਂ ਦੀ ਕਮੀਜ਼ ਪਾਈ ਹੋਵੇ, ਚਾਹੇ ਟਾਈ ਲਾਈ ਹੋਵੇ, ਚਾਹੇ ਉਹ ਰਕਸ਼ਾ ਤੇ ਆ, ਚਾਹੇ ਉਹ ਸਮੋਸੇ ਵੇਚਦਾ, ਚਾਹੇ ਉਹ ਫਰਨੀਚਰ ਦਾ ਸਟੋਰ ਕਰਦਾ, ਗੱਲ ਮਿਹਨਤ ਦੀ ਹੈ। ਇਹ ਨਹੀਂ ਵੀ ਪੰਡਿਤ ਜੀ ਨੇ ਟੀਕਾ ਲਾਤਾ, ਟਿੱਕੇ ਲਾਏ ਹੁੰਦੇ ਨੇ, ਵੱਡੀਆਂ ਵੱਡੀਆਂ ਮਾਲਾ ਫੜੀਆਂ ਹੁੰਦੀਆਂ, ਲੰਬੇ ਗਾਤਰੇ ਪਾਏ ਹੁੰਦੇ, ਇਹ ਨਹੀਂ ਹੈ। ਜਿਹਨੇ ਮਿਹਨਤ ਕੀਤੀ ਹੈ, ਪਹਿਰਾਵੇ ਦੀ ਕੋਈ ਵੈਲਿਊ ਨਹੀਂ, ਵੈਲਿਊ ਹੈ ਤੁਹਾਡੀ ਆਤਮਾ ਦੀ, ਤੁਹਾਡੀ ਮਿਹਨਤ ਦੀ। ਮੇਰੇ ਖਿਆਲ ਟਾਈਮ 2 ਮਿੰਟ ਪਏ ਨੇ, ਚਲੋ ਮੈਂ 2 ਮਿੰਟ ਬੰਦ ਕਰਦਾ, ਤੁਸੀਂ ਗਾਣਾ ਹੀ ਸੁਣ ਲਓ ਕਿਉਂਕਿ ਬਸ ਹੋਰ ਨਹੀਂ ਹੁੰਦੇ ਕੋਲ ਬੋਲਿਆ ਜਾਣਾ। ਥੈਂਕ ਯੂ। ਸੁਣੋ ਗਾਣਾ ਤੇ ਨੈਕਸਟ ਵੀਕ ਆਪਾਂ ਫਿਰ ਗੱਲਬਾਤ ਕਰਾਂਗੇ। ਰੇਨੂ ਜੀ ਪ੍ਰੋਗਰਾਮ ਹਮੇਸ਼ਾ ਸੁਣਦੇ ਨੇ, ਸਾਡੇ ਫੈਮਿਲੀ ਫਰੈਂਡ ਨੇ, ਬਹੁਤ ਵਧੀਆ ਸਮਾਈਲ ਵੀ ਦਿੰਦੇ ਨੇ, ਵਧੀਆ ਖਾਣਾ ਵੀ ਬਣਾਉਂਦੇ ਨੇ, ਹੋਸਪਿਟੈਲਿਟੀ ਵੀ ਕਰਦੇ। ਥੈਂਕ ਯੂ ਰੇਨੂ ਜੀ।
आए भी अकेला जाए भी अकेला, दो दिन की जिंदगी है, दो दिन का मेला, दो दिन का मेला। सब जीत जी की, सब जीत जी की। ये दुनिया हुई है ना, होगी किसी की, वही एक मंजिल है हर आदमी की, हर आदमी की।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕਾਜ਼ ਵੀ ਕੇਅਰ।
Quick truck you!
शॉपर्स हो जाइए तैयार, लीजर्स कॉस्मेटिक्स की, बड़े ब्रांड्स की, बड़ी सेविंग्स वाली, बड़ी क्रिसमस वेयरहाउस सेल खास आपके लिए आ रही है। वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स, फैशन पर्सेस, लगेज, डिजाइनर सनग्लासेस, नेल एंड हेयर कलर्स और भी बहुत कुछ। 80% तक की सेविंग्स रहेगी। बस आपको आना है 135 कॉमर्स वैली ड्राइव, ईस्ट मार्कम। ध्यान रहे, सेल इज फ्रॉम नवंबर 16 टू दिसंबर 8, फ्राइडे सैटरडे और संडे से मंडे। Lisa's Warehouse Sale, यानी ज्यादा सेविंग्स फॉर लेस। विजिट lisascosmetics.com। इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं 1,700।